ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਸੰਸਾਰ ਵਿੱਚ ਧਾਰਮਿਕ ਕਰਮ ਕਿਰਿਆ ਤਾਂ ਬਹੁਤ ਪ੍ਰਚਲਿਤ ਸਨ, ਪਰ ਜੀਵਨ ਕਿਤੇ ਵੀ ਨਹੀਂ ਸੀ। ਸਤਿਗੁਰਾਂ ਨੇ ਦੇਖਿਆ ਉਪਦੇਸ਼ ਤਾਂ ਹਰ ਜਗ੍ਹਾ ਹੋ ਰਿਹਾ ਹੈ, ਪਰ ਕਿਸੇ ਵਿੱਚ ਆਤਮਕ ਜੀਵਨ ਹੈ ਹੀ ਨਹੀਂ। ਤਾਂ ਸਤਿਗੁਰਾਂ ਨੇ ਮਿਹਰ ਕਰਕੇ ਇਹ ਤੁਰਕੀ ਬਾਣੀ ਰਚੀ ਅਤੇ ਨਾਲ ਹੀ ਜੀਵਨ ਕਣੀ ਗੁਰਸਿੱਖਾਂ ਨੂੰ ਬਖਸ਼ੀ। ਇਸ ਜੀਵਨ ਕਣੀ ਤੋਂ ਸਹਾਇਤਾ ਲੈ ਕੇ, ਗੁਰਬਾਣੀ ਦੀ ਅਗਵਾਈ ਲੈ ਕੇ, ਤੇ ਉਹਨਾਂ ਨੇ ਅੰਤਰਮੁਖੀ ਘਾਲਣਾ ਸ਼ੁਰੂ ਕੀਤੀ, ਕਿਉਂਕਿ ਗੁਰਬਾਣੀ ਵਿੱਚ ਬਾਰਮੁਖੀ ਸਾਧਨਾ ਨੂੰ ਅੰਤਰ ਵੱਲ ਰੁੱਖ ਦਿੱਤਾ ਗਿਆ ਹੈ। ਸੋ ਜਦੋਂ ਉਹਨਾਂ ਨੇ ਅੰਤਰਮੁਖੀ ਘਾਲਣਾ ਕੀਤੀ, ਇਹੋ ਜਿਹੇ ਜਗਿਆਸੂਆਂ ਦੇ ਅੰਦਰ ਆਤਮਕ ਤੱਤ ਗਿਆਨ ਦਾ ਪ੍ਰਕਾਸ਼ ਹੋਇਆ। ਇਹ ਇਤਨੀ ਵੱਡੀ ਦਾਤ ਸੀ ਕਿ ਉਹਨਾਂ ਦਾ ਸਰੀਰਕ, ਮਾਨਸਿਕ ਅਤੇ ਆਤਮਕ ਜੀਵਨ ਸੁਖੀ ਹੋ ਗਿਆ, ਅਤੇ ਇਸ ਸ਼ੁਕਰਾਨੇ ਦੀ ਭਾਵਨਾ ਵਿੱਚ ਉਹ ਸਤਿਗੁਰੂ ਦੇ ਬੇਖਰੀਦ ਗੋਲੇ ਬਣ ਗਏ। ਇਤਨੀ ਮਹਾਨ ਸੀ ਇਹ ਦਾਤ, ਅਤੇ ਉਡੀਕ ਕਰਨ ਲੱਗੇ ਕਿ ਸਤਿਗੁਰੂ ਸਾਨੂੰ ਕੋਈ ਹੁਕਮ ਕਰਨ। ਤਾਂ ਸਤਿਗੁਰਾਂ ਦੇ ਹਿਰਦੇ ਵਿੱਚ ਜੋ ਸ੍ਰਿਸ਼ਟੀ ਪ੍ਰਤੀ ਦਰਦ ਸੀ, ਸੜਬਲ ਰਹੀ ਸ੍ਰਿਸ਼ਟੀ ਪ੍ਰਤੀ, ਇਸ ਦਰਦ ਨੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਅੰਦਰ ਇਸ ਤੱਤ ਗਿਆਨ ਦਾ ਪ੍ਰਕਾਸ਼ ਹੋ ਚੁੱਕਿਆ ਸੀ, ਉਹਨਾਂ ਨੂੰ ਹੁਕਮ ਕੀਤਾ ਕਿ ਇਸ ਦਾਨ ਦਾ ਜਿਹੜਾ ਗਿਆਨ ਆਪ ਜੀਆਂ ਨੂੰ ਪ੍ਰਕਾਸ਼ ਹੋਇਆ ਹੈ, ਇਸ ਦਾ ਪ੍ਰਚਾਰ ਕਰੋ। ਉੱਥੋਂ ਇਹ ਅਵਰੈ ਨਾਮ ਜਪਾਵੇ ਦੀ ਘਾਲਣਾ ਸ਼ੁਰੂ ਹੋਈ। ਇਹਨਾਂ ਗੁਰਮੁਖ ਪਿਆਰਿਆਂ ਨੇ ਸ੍ਰਿਸ਼ਟੀ ਵਿੱਚ ਠੰਡ ਵਰਤਾਉਣ ਲਈ ਧਾਰਮਿਕ ਪ੍ਰਚਾਰ ਕੀਤਾ। ਇਹਨਾਂ ਦੇ ਪ੍ਰਚਾਰ ਵਿੱਚ ਆਮ ਪ੍ਰਚਾਰਕਾਂ ਨਾਲੋਂ ਕੁਝ ਵਿਸ਼ੇਸ਼ਤਾਵਾਂ ਸਨ। ਉਹ ਇਹ ਕਿ ਇਹਨਾਂ ਦੀ ਆਤਮਕ ਕਿਰਨਾਂ ਦੁਆਰਾ ਜਗਿਆਸੂਆਂ ਦਾ ਜੀਵਨ ਫੌਰਨ ਬਦਲ ਜਾਂਦਾ ਸੀ, ਅਤੇ ਨਾਲ ਇਹ ਆਪਣੀ ਆਤਮਕ ਛੋਹ ਦੁਆਰਾ ਉਹਨਾਂ ਨੂੰ ਆਤਮਕ ਜਾਗ ਲਗਾ ਦਿੰਦੇ ਸਨ, ਜਿਨ੍ਹਾਂ ਨਾਲ ਜਗਿਆਸੂਆਂ ਨੂੰ ਅਨੁਭਵੀ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਸਹਾਇਤਾ ਮਿਲਦੀ ਸੀ। ਜਦਕਿ ਆਮ ਧਾਰਮਿਕ ਪ੍ਰਚਾਰਕ ਸਿਰਫ ਇਤਨਾ ਹੀ ਕਿ ਰੱਬ ਵੱਲ ਲੱਗਣਾ ਹੈ, ਨਾਮ ਜਪਣਾ ਹੈ, ਬਸ ਇਤਨੀ ਸੇਧ ਦੇ ਸਕਦੇ ਸਨ। ਸੋ ਇਸੇ ਕਰਕੇ ਸਿੱਖ ਘਰ ਦੇ ਅੰਦਰ ਗੁਰਮੁਖ ਪਿਆਰਿਆਂ ਦੀ ਵਡਿਆਈ ਇਤਨੀ ਵੱਧ ਗਈ ਕਿ ਸਾਨੂੰ ਅਰਦਾਸ ਵਿੱਚ ਇਹ ਲਫ਼ਜ਼ ਸ਼ਾਮਲ ਕਰਨੇ ਪਏ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸਹਿਜੇ ਸਹਿਜੇ ਮਾਇਆ ਦੇ ਅਸਰ ਹੇਠ ਅਸੀਂ ਆਤਮਕ ਖੋਜ ਨੂੰ ਭੁੱਲ ਗਏ। ਗੁਰਬਾਣੀ ਨੇ ਸਾਨੂੰ ਅੰਦਰ ਵੜਨਾ ਸਿਖਾਉਣਾ ਸੀ, ਅਸੀਂ ਉਹ ਭੁੱਲ ਗਏ। ਨਤੀਜਾ ਕੀ ਨਿਕਲਿਆ? ਗੁਰਮੁਖ ਪਿਆਰਿਆਂ ਦਾ ਸਤਿਕਾਰ ਜਾਂ ਉਹਨਾਂ ਦੀ ਸੰਗਤ ਪ੍ਰਤੀ ਜਿਹੜੀ ਸ਼ਰਧਾ ਸੀ ਸਾਡੇ ਮਨ ਵਿੱਚੋਂ ਘੱਟ ਹੋ ਗਈ। ਅਤੇ ਫਿਰ ਜਿਹੜੇ ਸਿੱਖ ਪੰਥ ਨੇ ਸਾਰੇ ਸੰਸਾਰ ਵਿੱਚ ਠੰਡ ਵਰਤਾਉਣੀ ਸੀ, ਉਹ ਅੱਜ ਆਪਣੀ ਅੰਦਰਲੀ ਮਾਨਸਿਕ ਅੱਗ ਬੁਝਾਉਣ ਤੋਂ ਅਸਮਰਥ ਹੋ ਗਿਆ ਹੈ ਅਤੇ ਠੰਡ ਦੀ ਭਾਲ ਵਿੱਚ ਪੰਬਲ ਭੂਸੇ ਖਾ ਰਿਹਾ ਹੈ। ਇਹ ਸਾਰੇ ਸਿਲਸਿਲੇ ਨੂੰ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਅੰਕਿਤ ਕੀਤਾ ਹੈ। ਜਿਨ੍ਹਾਂ ਨੂੰ ਇਹ ਚਾਹ ਹੈ ਕਿ ਗੁਰਮਤ ਇਸ ਸਾਰੇ ਸੰਸਾਰ ਵਿੱਚ ਫੈਲੇ ਜਾਂ ਸਾਡਾ ਸਰੀਰਕ, ਮਾਨਸਿਕ ਅਤੇ ਆਤਮਕ ਜੀਵਨ ਸੁਖੀ ਹੋਵੇ, ਤਾਂ ਉਹਨਾਂ ਨੂੰ ਆਪਣੇ ਅੰਦਰ ਆਤਮਿਕ ਖੋਜ ਕਰਕੇ ਆਤਮਕ ਗਿਆਨ, ਆਤਮਕ ਤੱਤ ਗਿਆਨ ਦਾ ਪ੍ਰਕਾਸ਼ ਦਾ ਵਿਕਾਸ ਕਰਨਾ ਪਏਗਾ, ਜਿਸ ਦਾ ਵਿਸਥਾਰ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਵਿਚਾਰ ਨੰਬਰ ਹੈ 14, ਧਰਮ ਪ੍ਰਚਾਰ, ਭਾਗ 4। ਇਸ ਦੇ ਪਿਛਲੇ ਲੇਖ ਵਿੱਚ ਦੱਸਿਆ ਗਿਆ ਸੀ ਕਿ ਦੁਨੀਆਂ ਦੇ ਦੋ ਅੱਡ ਅੱਡ ਮੰਡਲ ਹਨ, ਇਹਨਾਂ ਦੇ ਪ੍ਰਚਲਿਤ ਧਰਮ ਵੀ ਭਿੰਨ ਭਿੰਨ ਹਨ ਅਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ ਵੀ ਅੱਡੋ ਅੱਡ ਰਹੇ ਹਨ। ਇੱਕ ਤ੍ਰੈਗੁਣੀ ਮਾਇਕੀ ਮੰਡਲ ਹੈ ਅਤੇ ਦੂਜਾ ਹੈ ਅੰਤਰੀਵ ਆਤਮਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਦੇ ਅਨੇਕ ਵੇਸਾਂ ਵਾਲੇ ਧਰਮਾਂ ਅਤੇ ਉਹਨਾਂ ਦੇ ਪ੍ਰਚਾਰ ਦੀ ਬਾਬਤ ਖੋਲ੍ਹ ਕੇ ਪਿਛਲੇ ਭਾਗਾਂ ਵਿੱਚ ਵਿਚਾਰ ਕੀਤੀ ਜਾ ਚੁੱਕੀ ਹੈ। ਹੁਣ ਇਸ ਲੇਖ ਵਿੱਚ ਤ੍ਰੈਗੁਣ ਤੋਂ ਪਰੇ ਚੌਥੇ ਪਦ ਦੇ ਅੰਤਰੀਵ, ਗੁੱਜੇ, ਅਨੁਭਵੀ ਆਤਮਕ ਮੰਡਲ ਦੀ ਵਿਚਾਰ ਕੀਤੀ ਜਾਂਦੀ ਹੈ। ਇਸ ਸੂਖਮ, ਡੂੰਘੇ ਆਤਮਕ ਵਿਸ਼ੇ ਦੇ ਪ੍ਰਚਾਰ ਦੀ ਬਾਬਤ ਵਿਚਾਰ ਕਰਨ ਤੋਂ ਪਹਿਲਾਂ ਅੰਤਰੀਵ ਆਤਮਕ ਮੰਡਲ ਦੀ ਅੰਤਰੀਵ ਸੋਝੀ, ਅਨੁਭਵੀ ਗਿਆਨ, ਪੂਰਨ ਨਿਸ਼ਚਾ ਅਤੇ ਦ੍ਰਿੜ ਵਿਸ਼ਵਾਸ ਹੋਣਾ ਲਾਜ਼ਮੀ ਹੈ। ਇਹ ਸੂਖਮ ਮੰਡਲ ਅੰਤਰਾਤਮੇ ਦੀ ਖੇਲ ਹੈ, ਇਸ ਲਈ ਇਸ ਦੀ ਸੋਝੀ ਗਿਆਨ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ, ਸਾਡੀ ਸਮਝ ਤੋਂ ਪਰੇ ਹੈ, ਵਿਚਾਰ ਤੋਂ ਪਲੇ ਹੈ, ਬੋਲੀ ਤੋਂ ਪਰੇ ਹੈ, ਅੱਖਰਹੀਣ ਹੈ ਅਤੇ ਮਨ ਦੇ ਵਲਵਲਿਆਂ ਤੋਂ ਉੱਪਰ ਹੈ। ਅਤੇ ਇਸ ਦੀ ਅੰਤਰ ਆਤਮੇ ਅਨੁਭਵ ਦੁਆਰਾ ਅਤੇ ਨਿੱਜੀ ਆਤਮਕ ਤਜਰਬੇ ਨਾਲ ਹੀ ਵਿਚਾਰ, ਸਿਆਣ ਪਛਾਣ, ਚੀਨਿਆ, ਬੁੱਝਿਆ, ਸਮਝਿਆ ਜਾਂ ਸੋਝੀ ਆ ਸਕਦੀ ਹੈ। ਸੋ ਇਸ ਲਈ ਇਸ ਆਤਮਕ ਮੰਡਲ ਦਾ ਬਿਆਨ, ਇਸ ਦਾ ਗਿਆਨ, ਇਸ ਦੀ ਸੇਧ, ਇਸ ਦਾ ਭੇਦ, ਇਸ ਦੀ ਟੋਹ ਵੀ ਹੋਰਵੇਂ ਹੈ। ਵਿਲੱਖਣ ਹੈ, ਅਨੁਭਵੀ ਹੈ, ਚੁੰਮਕੀ ਹੈ, ਬਿਸਮਾਦੀ ਹੈ, ਅਸਚਰਜ ਹੈ, ਮਸਤੀ ਹੈ, ਰੁਣ ਚੁਣ ਹੈ, ਪ੍ਰਕਾਸ਼ ਰੂਪ ਹੈ, ਪਿਆਰ ਟੁੰਬੜੀ ਹੈ, ਪਿਰਮ ਪਿਆਲਾ ਹੈ, ਜੀਦਾਨ ਹੈ, ਚੁੱਪ ਪ੍ਰੀਤ ਹੈ, ਆਤਮ ਛੋਹ ਹੈ, ਆਤਮ ਚੰਗਿਆੜੀ ਹੈ, ਸ਼ਬਦ ਹੈ, ਨਾਮ ਹੈ। ਭਾਵੇਂ ਇਸ ਅੰਤਰੀਵ ਆਤਮਕ ਖੇਲ ਨੂੰ ਬੋਲੀ ਵਿੱਚ ਬਿਆਨਿਆ ਸਮਝਿਆ ਨਹੀਂ ਜਾ ਸਕਦਾ, ਫਿਰ ਵੀ ਬੜੇ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਇਸ ਅਨੁਭਵੀ ਆਤਮਕ ਖੇਲ ਦੇ ਬੇਅੰਤ ਪੱਖਾਂ, ਭੇਦਾਂ, ਰੰਗਾਂ ਨੂੰ ਦਰਸਾਉਣ ਲਈ ਗੁਰਬਾਣੀ ਵਿੱਚ ਇਸ਼ਾਰੇ, ਟੋਆਂ, ਸੇਧਾਂ ਅਤੇ ਨਿਸ਼ਾਨ ਦਿੱਤੇ ਗਏ ਹਨ। ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਹਰ ਰਸ ਪੀਵੈ ਅਲਮਸਤ ਮਤਵਾਰਾ, ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੇ, ਅਚਰਜ ਕਿਚ ਕਹਿਣ ਨਾ ਜਾਈ ਬਸ ਅਗੋਚਰ ਪਾਈ, ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਅਘਾਈ, ਗਿਆਨ ਰਤਨ ਘਟ ਚਾਨਣ ਹੋਆ ਨਾਨਕ ਨਾਮ ਪਿਆਰੋ, ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੇ, ਜੋਤ ਸਰੂਪੀ ਤਤ ਅਨੂਪ ਅਮੁੱਲ ਨਾ ਮਲ ਨਾ ਛਾਂ ਨਹੀਂ ਤੂਪ, ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ, ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ, ਅਨਹਦ ਧੁਨੀ ਮੇਰਾ ਮਨ ਮੋਇਓ ਅਚਰਜ ਤਾਂ ਕੇ ਸਵਾਦ, ਸਮੁੰਦ ਵਿਰੋਲ ਸਰੀਰ ਅਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਅੰਮ੍ਰਿਤ ਨਾਮ ਪੁੰਚ ਮਨ ਮਾਈ ਅਚਰਜ ਸਾਧ ਤਾਂ ਕੇ ਬਰਨੇ ਨਾ ਜਾਈ, ਦੇਖੋ ਅਚਰਜ ਪਿਆ ਜੈ ਠਾਕੁਰ ਕੋ ਸੁਨਤ ਅਗਾਧ ਬੋਧ ਸੋ ਹਿਰਦੈ ਗੁਰਦਇਆ, ਕਿੰਕਰੀ ਅਨੂਪ ਵਾਜੈ ਜੋ ਗਿਆ ਮਤਵਾਰੋ ਰੇ, ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਰਾਮ, ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੈ, ਹਰ ਕੀ ਕਥਾ ਅਨਾਹਦ ਬਾਣੀ ਹੰਸ ਹੋਏ ਹੀਰਾ ਲੇ ਪਛਾਣੀ, ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੈ ਤੈ ਰੋਗ ਸੋਗ ਨਹੀਂ ਜਨਮ ਮਰਨ। ਸੋ ਭਾਵੇਂ ਇਹਨਾਂ ਦੋਹਾਂ ਮੰਡਲਾਂ ਦੇ ਧਰਮ ਦੀਆਂ ਅਵਸਥਾਵਾਂ ਭਿੰਨ ਭਿੰਨ ਅਤੇ ਇੱਕ ਦੂਜੇ ਤੋਂ ਉਲਟ ਜਾਂ ਮੁਖਾਲਫ ਪ੍ਰਤੀਤ ਹੁੰਦੀਆਂ ਹਨ, ਪਰ ਅਸਲ ਵਿੱਚ ਇੱਕੋ ਜੀਵਨ ਰਹਾਉਣ ਦੀ ਰਵਾਨਗੀ ਦੇ ਅੱਡ ਅੱਡ ਪੜਾਵ ਹਨ, ਭਿੰਨ ਭਿੰਨ ਦਰਜੇ ਹਨ, ਵੱਖਰੋ ਵੱਖਰੇ ਕੰਢੇ ਹਨ, ਉੱਚੇ ਨੀਵੇਂ ਲੈਵਲ ਹਨ, ਪਰਛਾਵੇਂ ਹਨ ਅਤੇ ਇੱਕ ਦੂਜੇ ਦੇ ਸਹਾਇਕ ਹਨ। ਜਦ ਪਾਣੀ ਦੀਆਂ ਬੂੰਦਾਂ ਅਰਸ਼ਾਂ ਤੋਂ ਵਰਖਾ ਦੁਆਰਾ ਧਰਤੀ 'ਤੇ ਡਿੱਗਦੀਆਂ ਹਨ ਤਾਂ ਇਹ ਇਕੱਠੀਆਂ ਹੋ ਕੇ ਨਾਲੀਆਂ, ਨਦੀਆਂ, ਦਰਿਆਵਾਂ ਰਾਹੀਂ ਅਨੇਕਾਂ ਦੇਸ਼ਾਂ, ਪਹਾੜਾਂ ਅਤੇ ਮੈਦਾਨਾਂ ਵਿੱਚੋਂ ਦੀ ਵਗਦੀਆਂ ਹੋਈਆਂ ਆਪਣੇ ਸ਼ੌ ਸਾਗਰ ਸਮੁੰਦਰ ਵੱਲ ਰੁੜਦੀਆਂ ਜਾਂਦੀਆਂ ਹਨ। ਪਰ ਜੇ ਕੋਈ ਇਸ ਲੰਮੇ ਜੀਵਨ ਸਫ਼ਰ ਵਿੱਚ ਅੜਿੱਕਾ ਪੈ ਜਾਵੇ ਅਤੇ ਜੀਵਨ ਰਹਾਉਣ ਦੀ ਰਵਾਨਗੀ ਵਿੱਚ ਵਿਘਨ ਪੈ ਜਾਵੇ ਤਾਂ ਇਹ ਪਾਣੀ ਟੋਇਆਂ, ਛੱਪੜਾਂ, ਤਲਾਵਾਂ ਵਿੱਚ ਇਕੱਠਾ ਹੋ ਕੇ ਸੀਮਤ ਕੰਢਿਆਂ ਵਿੱਚ ਕੈਦ ਹੋ ਜਾਂਦਾ ਹੈ। ਸਹਿਜੇ ਸਹਿਜੇ ਇਹ ਛੱਪੜ ਵਿੱਚ ਕੈਦ ਹੋਇਆ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਇਸ ਗੰਧਲੇ ਪਾਣੀ ਦੇ ਆਲੇ ਦੁਆਲੇ ਦਾ ਵਾਯੂਮੰਡਲ ਵੀ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਦਾ ਹਾਲ ਹੈ। ਜਦ ਤਾਈਂ ਸਾਡੀਆਂ ਰੂਹਾਂ ਇਲਾਹੀ ਜੀਵਨ ਰਹੁ ਯਾਨੀ ਹੁਕਮ ਦੀ ਰਜ਼ਾ ਦੀ ਰਵਾਨਗੀ ਵਿੱਚ ਰੁੜੀ ਜਾਣ ਤਾਂ ਆਪਣੀ ਮੰਜ਼ਿਲ ਪਰਮਾਤਮਾ ਵਿੱਚ ਜਾ ਮਿਲਦੀਆਂ ਹਨ। ਪਰ ਭਾਵੇਂ ਇਸ ਲੰਮੇ ਅਤੇ ਵਿਖੜੇ ਜੀਵਨ ਸਫ਼ਰ ਵਿੱਚ ਅਨੇਕਾਂ ਉਤਰਾਈਆਂ, ਚੜ੍ਹਾਈਆਂ ਅਤੇ ਕਸ਼ਟ ਸਹਿਣੇ ਪੈਂਦੇ ਹਨ। ਉਤਰਾਈਆਂ ਵੀ ਹਨ, ਚੜ੍ਹਾਈਆਂ ਵੀ ਹਨ, ਕਸ਼ਟ ਵੀ ਹਨ, ਪਰ ਜੇ ਹੁਕਮ ਵਿੱਚ ਚੱਲਦਾ ਰਹੇ ਤਾਂ ਸਿੱਧਾ ਪਰਮਾਤਮਾ ਨੂੰ ਮਿਲੇਗਾ ਇਹ ਜੀਵ। ਪਰ ਜੇ ਇਹਨਾਂ ਜੀਵਾਂ ਦੇ ਜੀਵਨ ਸਫ਼ਰ ਦੀ ਰਵਾਨਗੀ ਵਿੱਚ ਹੋਮੇ ਵੇੜੀਆਂ, ਸਿਆਣਪਾਂ, ਚਤਰਾਈਆਂ ਦੇ ਅੜਿੱਕੇ ਪੈ ਜਾਣ ਤਾਂ ਇਹ ਰੂਹਾਂ ਆਪਣੀ ਹੀ ਘੜੀ ਹੋਈ ਹੋਮੇ ਦੀ ਘੁੰਮਣ ਕੇਰ ਵਿੱਚ ਫਸ ਕੇ ਕੈਦ ਹੋ ਜਾਂਦੀਆਂ ਹਨ ਅਤੇ ਤ੍ਰੈ ਗੁਣਾਂ ਦੀ ਮਾਇਕੀ ਦੁਨੀਆਂ ਅੰਦਰ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ, ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਚੋਟਾਂ ਖਾਵੇ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਸਾਡਾ ਹਸ਼ਰ ਹੁੰਦਾ ਹੈ। ਸੋ ਜਦ ਸਾਡੀ ਜੀਵਨ ਰਹੁ ਹੋਮੇ ਰੂਪੀ ਛੱਪੜ ਵਿੱਚ ਕੈਦ ਹੋ ਕੇ ਗੰਦਲੀ ਮੈਲੀ ਹੋ ਜਾਂਦੀ ਹੈ ਤਾਂ ਫਿਰ ਅਸੀਂ ਆਪ ਹੀ ਦੁਖੀ ਨਹੀਂ ਹੁੰਦੇ ਬਲਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਹੋਮੇ ਵਿੱਚੋਂ ਉਪਜੀ ਬਦਬੂ ਨਾਲ ਗੰਧਲਾ ਕਰ ਦਿੰਦੇ ਹਾਂ। ਜਿਵੇਂ ਪਾਣੀ ਛੱਪੜ ਵਿੱਚ ਕੈਦ ਹੋ ਗਿਆ, ਗੰਦਾ ਹੋ ਗਿਆ ਅਤੇ ਉਸਦੇ ਆਲੇ ਦੁਆਲੇ ਦਾ ਮਾਹੌਲ ਵੀ ਸਾਰਾ ਗੰਦਾ ਹੋ ਗਿਆ, ਇਸੇ ਤਰ੍ਹਾਂ ਜੇ ਸਾਡੀ ਜੀਵਨ ਰੋਂ ਵੀ ਹੋਮੇ ਰੂਪੀ ਛੱਪੜ ਵਿੱਚ ਕੈਦ ਹੋ ਜਾਵੇ ਤਾਂ ਫਿਰ ਅਸੀਂ ਆਪ ਹੀ ਦੁਖੀ ਨਹੀਂ ਹੁੰਦੇ ਬਲਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵੀ ਹੋਮੇ ਵਿੱਚ ਉਪਜੀ ਬਦਬੂ ਨਾਲ ਗੰਧਲਾ ਕਰ ਦਿੰਦੇ ਹਾਂ, ਜਿਸ ਦਾ ਭੈੜਾ ਅਸਰ ਫਿਰ ਸਾਡੀਆਂ ਵਾਈਬ੍ਰੇਸ਼ਨਸ ਦੁਆਰਾ ਵਿਸ਼ਵ ਵਿੱਚ ਫੈਲ ਜਾਂਦਾ ਹੈ। ਇਸ ਤਰ੍ਹਾਂ ਅਸੀਂ ਦੂਜਿਆਂ ਨੂੰ ਸੁੱਖ ਪਹੁੰਚਾਉਣ ਦੀ ਥਾਂ ਆਪਣੇ ਹੋਮੇ ਦੀ ਰੋਗ ਦਾ ਜ਼ਹਿਰ ਰੱਬੀ ਕੁਦਰਤ ਵਿੱਚ ਫੈਲਾਉਣ ਦੇ ਅਪਰਾਧੀ ਬਣਦੇ ਹਾਂ। ਰੱਬੀ ਰੌਂ ਦੀ ਰਵਾਨਗੀ ਜਾਂ ਪਰਮਾਤਮਾ ਦੇ ਭਾਣੇ ਵਿੱਚੋਂ ਨਿਕਲ ਕੇ ਹੋਵੇਂ ਵੇੜੇ ਜੀਵ ਆਪ ਹੀ ਭਲੇ ਭਲੇਰੇ ਹੋਂ ਵਿੱਚ ਸਚਿਆਰ ਬਣ ਕੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਨ ਅਤੇ ਫਤਵੇ ਲਾਉਣ ਲਈ ਤਤਪਰ ਰਹਿੰਦੇ ਹਨ। ਪਰ ਇਹ ਸਭ ਹੋਵੇਂ ਵੇੜੇ ਮਨ ਦੀ ਟਿੜਤਾਈ ਹੈ, ਜਿਸ ਦਾ ਨਤੀਜਾ ਸਾਡੇ ਸਾਹਮਣੇ ਸਾਡੀ ਮਾਨਸਿਕ, ਧਾਰਮਿਕ ਅਤੇ ਆਤਮਕ ਗਿਰਾਵਟ ਅਤੇ ਗਲਿਆਨਤਾ ਦੇ ਰੂਪ ਵਿੱਚ ਪ੍ਰਤੱਖ ਜ਼ਾਹਿਰ ਹੋ ਰਿਹਾ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤ ਉਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ। ਹੋਂ ਮੈਂ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਸੋ ਜਨਮਾਂ ਜਨਮਾਂ ਤੋਂ ਬਾਹਰ ਮੁਖੀ ਮਾਇਕੀ ਧਰਮ ਦੇ ਕਰਮ ਕਿਰਿਆ ਦਾ ਅਭਿਆਸ ਕਰਦਿਆਂ ਹੋਇਆਂ ਸਾਡੇ ਮਨ ਬੁੱਧੀ ਅੰਤਸ਼ਕਰਨ ਵਿੱਚ ਇਹ ਕਰਮ ਕਾਂਡ ਇਤਨੇ ਧਸ ਵਸ ਰਸ ਗਏ ਹਨ ਕਿ ਅਸੀਂ ਇਹਨਾਂ ਬਾਹਰ ਮੁਖੀ ਕਰਮ ਕਿਰਿਆ ਨੂੰ ਹੀ ਸੰਪੂਰਨ ਧਰਮ ਮੰਨੀ ਬੈਠੇ ਹਾਂ, ਇਹ ਹੀ ਆਪਣਾ ਫਰਜ਼ ਸਮਝਦੇ ਹਾਂ। ਇਹ ਥੋੜ੍ਹੀ ਬਹੁਤ ਜਿਹੜੀ ਬਾਹਰ ਮੁਖੀ ਕਾਲਣਾ ਕਾਲ ਲਈ ਬਸ ਠੀਕ ਹੈ, ਅੱਗੋਂ ਨਹੀਂ ਜਾਣਾ। ਇਸੇ ਵਿੱਚ ਹੀ ਇਤਨੇ ਸੰਤੁਸ਼ਟ ਅਤੇ ਮਸਤ ਹੋ ਗਏ ਹਾਂ ਕਿ ਗੁਰਬਾਣੀ ਵਿੱਚ ਦਰਸਾਏ ਇਲਾਹੀ ਉੱਚੇ ਸੁੱਚੇ ਅਨੁਭਵੀ ਮੰਡਲ ਦੇ ਜਾਣਨ, ਸਮਝਣ, ਬੁੱਝਣ, ਚੀਨਣ, ਸੀਜਣ, ਵਿਚਾਰਨ, ਪਹਿਚਾਣਨ, ਨਿਰਣਾ ਕਰਨ, ਧਿਆਨ ਕਰਨ ਜਾਂ ਮਾਨਣ ਤੋਂ ਅਸੀਂ ਅਸਮਰਥ, ਅਣਜਾਣ ਅਤੇ ਅਵੇਸਲੇ ਹੋ ਗਏ ਹਾਂ। ਜਿਸ ਦਾ ਨਤੀਜਾ ਇਹ ਹੈ ਕਿ ਬਾਹਰ ਮੁਖੀ ਕਰਮ ਕਿਰਿਆ ਵਾਲੇ ਧਰਮ ਤੋਂ ਬਗੈਰ ਹੋਰ ਕਿਸੇ ਆਤਮਕ ਮੰਡਲ ਦੇ ਅਨੁਭਵੀ ਉਚੇਰੇ ਆਤਮਕ ਉਪਦੇਸ਼ਾਂ ਦਾ ਸਾਨੂੰ ਖਿਆਲ ਨਹੀਂ, ਨਾ ਸਾਨੂੰ ਕੋਈ ਲਾਲਸਾ ਹੈ ਕਿ ਉਹ ਜੇ ਉਪਦੇਸ਼ ਸੁਣੀਏ, ਨਾ ਸਾਨੂੰ ਲੋੜ ਹੈ, ਨਾ ਫੁਰਸਤ ਹੈ, ਨਾ ਚਾਅ ਹੈ, ਨਾ ਉਮਾਹ ਹੈ, ਨਾ ਉਦਮ ਹੈ, ਨਾ ਹੀ ਨਿਸ਼ਚਾ ਹੈ। ਜੇ ਕਿਸੇ ਕੋਲ ਨਿਸ਼ਚਾ ਹੈ ਤਾਂ ਉਹ ਵੀ ਉਪਰਾਜਿਆ। ਹੈਰਾਨੀ ਅਤੇ ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਬਾਵਜੂਦ ਨਿਤਾ ਪ੍ਰਤੀ ਗੁਰਬਾਣੀ ਦੇ ਪਾਠ, ਗਾਇਣ, ਕਥਾ ਕਰਦਿਆਂ, ਗੁਰਬਾਣੀ ਵਿੱਚ ਦਰਜ ਉੱਚੇ ਸੁੱਚੇ ਆਤਮਕ ਮੰਡਲ ਸੰਬੰਧੀ ਪੜ੍ਹਦਿਆਂ, ਪੜ੍ਹਾਉਂਦਿਆਂ, ਸੁਣਦਿਆਂ, ਸੁਣਾਉਂਦਿਆਂ, ਗਿਆਨ ਘੋੜਦਿਆਂ ਵੀ ਇਹ ਅਣਗਹਿਲੀ ਹੋ ਰਹੀ ਹੈ। ਹਾਂਜੀ, ਗੁਰਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਕਥਾ ਵੀ ਸੁਣਦੇ ਹਾਂ, ਉਪਦੇਸ਼ ਤਾਂ ਸਾਨੂੰ ਇੱਕੋ ਹੀ ਦਿੰਦੀ ਹੈ, ਤਤ ਗਿਆਨ ਦਾ ਪ੍ਰਕਾਸ਼, ਆਤਮਕ ਮੰਡਲ ਵੱਲ ਪ੍ਰੇਰਨਾ, ਅੰਤਰਮੁਖੀ ਖੋਜ, ਅੰਤਰਮੁਖੀ ਘਾਲਣਾ। ਪਰ ਇਹ ਸਭ ਕੁਝ ਪੜ੍ਹਦੇ ਸੁਣਦੇ ਨਿਤਾ ਪ੍ਰਤੀ ਵੀ ਅਸੀਂ ਅਣਗਹਿਲੀ ਕਰ ਰਹੇ ਹਾਂ। ਇਸ ਦੇ ਨਤੀਜੇ ਵਜੋਂ ਅਸੀਂ ਗੁਰਬਾਣੀ ਦੇ ਅੰਤਰੀਵ ਅਨੁਭਵੀ ਆਤਮਕ ਗੁਣਾਂ, ਆਤਮਕ ਉਲਾਰੇ, ਆਤਮਕ ਉਡਾਰੀਆਂ, ਹਰ ਰੰਗ, ਹਰ ਰਸ, ਪ੍ਰੇਮ ਰਸ, ਪ੍ਰੇਮ ਪਿਆਲਾ, ਪ੍ਰੇਮ ਛੋ, ਪ੍ਰੇਮ ਸਵੈਪਨਾ, ਰੁਣ ਚੁਣ, ਬਿਸਮਾਦੀ ਮਸਤੀ, ਆਤਮਕ ਪ੍ਰਕਾਸ਼, ਜੀਵਨ ਰਹੋ, ਸ਼ਬਦ, ਨਾਮ ਆਦਿ ਦੇ ਹੋਰ ਅਨੇਕਾਂ ਆਤਮਕ ਮੰਡਲ ਦੀਆਂ ਦਾਤਾਂ ਤੋਂ ਵਾਂਝੇ ਜਾ ਰਹੇ ਹਾਂ ਅਤੇ ਸਾਡਾ ਜੀਵਨ ਹੋਮੇ ਵੇੜਿਆ ਹੋਇਆ ਰੁੱਖਾ ਸੁੱਕਾ ਹੋ ਕੇ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਵਾਲਾ ਹੋ ਰਿਹਾ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਜ ਗੁੱਝੇ ਭੇਦਾਂ ਵਾਲੇ ਲਫ਼ਜ਼ਾਂ ਦੇ ਸਹੀ ਅੰਤਰਮੁਖੀ ਅਨੁਭਵੀ ਤਤ ਗਿਆਨ ਵਾਲੇ ਨੁਕਤਿਆਂ ਤੋਂ ਅਣਜਾਣ ਅਤੇ ਅਵੇਸਲੇ ਹੋ ਰਹੇ ਹਾਂ। ਜਿਵੇਂ ਕਿ ਗੁਰਬਾਣੀ ਵਿੱਚ ਹੈ, ਇੱਕ ਓਅੰਕਾਰ, ਇੱਕ ਗੱਲ, ਇੱਕ ਸ਼ਬਦ, ਤਤ ਸ਼ਬਦ, ਅਨਹਦ ਸ਼ਬਦ, ਅਨਹਦ ਧੁਨੀ, ਏਕਾ ਬਾਣੀ, ਇੱਕ ਗੁਰੂ, ਮਾਣਕ ਮੋਤੀ, ਅੰਮ੍ਰਿਤ ਭੋਜਨ, ਹਰ ਜਲ, ਪ੍ਰੇਮ ਪਿਆਲਾ, ਅਕਥ ਕਥਾ, ਰੁਣ ਚੁਣ, ਸਹਿਜ, ਹੁਕਮ, ਨਾਮ, ਤਤ ਆਦਿ ਲਫ਼ਜ਼ਾਂ ਦੀ ਕਥਾ ਆਪਣੀ ਅਲਪ ਬੁੱਧੀ ਨਾਲ ਅਣਜਾਣੇ ਹੀ ਓਪਰੇ ਜੀ ਗਲਤ, ਉਲਟ ਅਤੇ ਹਾਸੋਹੀਣੀ ਟਾਲ ਮਟੋਲਾ ਹੀ ਕਰ ਛੱਡਦੇ ਹਾਂ। ਅਤੇ ਗੁਰਬਾਣੀ ਵਿੱਚ ਦਰਸਾਏ ਹੀਰੇ, ਮੋਤੀ, ਮਾਣਕ ਅਤੇ ਅਮੋਲਕ ਰਤਨਾਂ ਦੇ ਉੱਪਰ ਹੀ ਲੰਘ ਜਾਂਦੇ ਹਾਂ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਅਸੀਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਰਹਿੰਦੇ ਹਾਂ ਅਤੇ ਜਦ ਤਾਈਂ ਸਾਧ ਸੰਗਤ ਅਤੇ ਗੁਰਪ੍ਰਸਾਦ ਦੁਆਰਾ ਇਸ ਮੰਡਲ ਤੋਂ ਉੱਪਰ ਉੱਠ ਕੇ ਆਤਮਕ ਮੰਡਲ ਵਿੱਚ ਨਹੀਂ ਪੁੱਜਦੇ, ਸਾਨੂੰ ਇਸ ਮਾਇਕੀ ਮੰਡਲ ਦੇ ਅਸੂਲਾਂ ਅਨੁਸਾਰ ਬਾਹਰ ਮੁਖੀ ਧਰਮ ਦੇ ਕਰਮ ਕਿਰਿਆ ਪਾਲਣੇ ਵੀ ਲਾਜ਼ਮੀ ਹਨ। ਇਹਨਾਂ ਵਿਚਾਰਾਂ ਤੋਂ ਇਹ ਭਾਵ ਨਹੀਂ ਕਿ ਅਸੀਂ ਕੀਰਤਨ ਨਹੀਂ ਸੁਣਨਾ, ਪਾਠ ਨਹੀਂ ਕਰਨਾ, ਇਹ ਸਭ ਕੁਝ ਕਰਨਾ ਹੈ, ਪਰ ਸਾਧ ਸੰਗਤ ਦੇ ਆਸਰੇ ਇਸ ਨੂੰ ਸਮਝ ਕੇ ਅੰਤਰਮੁਖੀ ਕਮਾਈ ਵੀ ਨਾਲ ਨਾਲ ਕਰਨੀ ਹੈ ਤਾਂ ਕਿ ਅਸੀਂ ਆਤਮਕ ਮੰਡਲ ਵਿੱਚ ਪੁੱਜ ਸਕੀਏ। ਸੋ ਜ਼ਰੂਰੀ ਨੁਕਤੇ ਵਾਲੀ ਗੱਲ ਇਹ ਹੈ ਕਿ ਇਹ ਜਿਹੜੇ ਬਾਹਰ ਮੁਖੀ ਸਾਡੇ ਸਾਰੇ ਕਰਮ ਕਿਰਿਆ ਹਨ, ਇਹ ਯਤਨ ਹਨ, ਨਤੀਜਾ ਨਹੀਂ, ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਹਨ, ਸ਼ਿਖਰ ਨਹੀਂ, ਯਾਤਰਾ ਹੈ, ਮੰਜ਼ਿਲ ਨਹੀਂ, ਗਿਆਨ ਹੈ, ਪ੍ਰਕਾਸ਼ ਨਹੀਂ। ਸੋ ਇਸ ਵਿੱਚ ਗੱਲ ਇਹ ਹੈ ਕਿ ਸੰਤੁਸ਼ਟ ਨਹੀਂ ਰਹਿਣਾ, ਕਰਨਾ ਇਹ ਹੈ ਅਤੇ ਅੱਗੋਂ ਨੂੰ ਕਾਲਣਾ ਹੋਰ ਕਾਲਣੀ ਹੈ। ਇਹਨਾਂ ਦੋਹਾਂ ਮੰਡਲਾਂ ਵਿੱਚ ਧਰਮ ਪ੍ਰਚਾਰ ਦੇ ਸਾਧਨਾਂ, ਆਸ਼ੇ ਅਤੇ ਨਤੀਜਿਆਂ ਦੇ ਫਰਕ ਦਾ ਨਿਰਣਾ ਇਸ ਤਰ੍ਹਾਂ ਹੋ ਸਕਦਾ ਹੈ कि यह बारमुखी धर्म का प्रचार यह दिमागी विशा है, पर अंतरीव जिहड़ा आत्मक प्रचार है वह अनुभवी खेल है। यह अखरां का आसरा है वह अखरहीन प्रचार है, यह बोली वाला है वह अबोल है, यह पढ़ के दूजियां नूं सिखाया जाता है, बाहरों ठोसिया जाता है, पर वह तो अंतर आत्मे छो है, छो नाल ही समझाया जा सकता है, वह अंतर आत्मे तो पुछता है। यह हनेरे विच टो है वह आत्मक प्रकाश की रोशनी है, यह परम पुलावा है वह जहरा जहूर है, यह समझा समझाया जाता है वह अनुभवी सोझी है। यह अनेक वेस हैं, अनेक नाम हैं, अनेक चिंतन हैं, दिमागी वलवले हैं, वितकरे हैं, अनेक रंग हैं, वह इको एक वेस है, वह अनाम है, एक चिंतन है, आत्मक विस्माद है, एकता है, इको रंग है। सो बारमुखी धर्म के प्रचार विच वैर विरोध भी है, हों दा बोलबाला भी है, सियाणप भी है, अपनी घालना ते टेक है। इत्थे जे असी जितनी घालना करते हाँ, जितनी सेवा करते हाँ, उस ते सानू टेक है भी सानू तरक्की होएगी, पर जिहड़ा अंतरमुखी आत्मक प्रचार है वह तो प्यार है, निम्रता है, वह तो भोलापन है, वह तो अपनी घालना ते कोई टेक नहीं, गुरप्रसाद का ही आसरा है। ये बाहर ढूंढना है, यह शरीरक कर्म किरिया है, पर वह घर में सब कुछ है, तो अंतर विरोलना है, अंदर खोजना है। सो बारमुखी धर्म प्रचार विच उतराव चढ़ाव भी है, पर अंतरमुखी धर्म प्रचार विच सहज है। यह रसहीन फोकी कर्म किरिया है वह तो महारस है, ये मुरदे साधन हैं वह तो जीवन है, जीवन रौ है, ये मायकी जीवन है वह इलाही जीवन है। इत्थे दुख सुख भी हैं, आवागमन भी है, पाप पुन भी है, पर वो ता सदा सुखी है, अमर है, सत सब पला है। ते इस वे इत्थे की है, हों विच सच्चार है, उत्थे निरोल सच है। ये बाहरला इशनान है वो अंतर आत्मे हर जल नाल इशनान है। इत्थे तवस्सब भी है, बारमुखी धर्म के प्रचार विच तवस्सब भी है, पर उत्थे ता रवादारी है। इत्थे विछोड़ा है, उत्थे अंतर आत्मे सदीवी मेल है। हाँ जी, इत्थे परमात्मा दे असी गुण तां सुणदे हाँ, पर विछोड़ा तां है ही बार दे प्रचार च, पर अंतरीव जिहड़ा आत्मक प्रचार है अनुभवी छो द्वारा, वह तां अंतर आत्मे सदीवी मेल है परमात्मा नाल। इत्थे तां किरणा वाला दूर दूर भी है, तू छोटा मैं वड्डा, पर वह तां आत्मक खिच है। इत्थे अनेक मंत्र हन, उत्थे इको महामंत्र है, अखरहीन शब्द। इत्थे अनेक बाणियां हन, उत्थे इक्का बाणी है। इत्थे अनेक गुरु हन, उत्थे इक गुरु है। उत्थे अनेक शब्द हन, इको इत्थे इको शब्द है। सो हुण ताई साडे बारमुखी माइकी मंडल ते इस विच प्रचलित धर्मां दे प्रचार दी बाबत वेरवे सहित खोल के विचार कीती गई है। इस तों अगे धर्म दे अध्यात्मक पक्ष दी विचार आरंभ करन तों पहलां हेठले जरूरी नुक्तियां नूं दोहरावण, समझण, दृढ़ करन दी लोड़ है कि विश्व विच दो अड अड मंडल हन, एक अंतरीव आत्मक अनुभवी मंडल ते दूसरा त्रैगुणी बारमुखी माइकी मंडल। इन्हां मंडलों में भिन्न भिन्न धर्म प्रचालित हैं, इन्हां दे धर्मों के प्रचार भी भिन्न भिन्न हैं। ये जिहड़ी माइकी दुनिया है ये नाशवंत है, इसकी अपने आप में कोई हस्ती नहीं, सिर्फ साढ़े ख्यालों का परम भुलावा है। इस विच होमे का राज है, इसलिए इस मंडल में जब तक असी विचरते हाँ कर्मबद्ध हाँ, जो मैं किया सो मैं पाया दे अनुसार कारमक कानून के अधीन हाँ। तो आत्मक मंडल विच की है, उत्थे निरोल इलाही हुक्म है, उत्थे प्रेम खेल है, उत्थे आत्मक प्रकाश है, उत्थे सदा आनंद है, उत्थे महारस है, उत्थे रंग चलूला है, उत्थे रुण चुण है, उत्थे बिस्मादी मस्ती है, उत्थे बख्शिश है, उत्थे मेहर है, उत्थे गुरप्रसाद है, सहज है, शब्द है, नाम है, सच है। अकाल पुरख ने अपनी मौज विच अपने कुआव द्वारा यह माइकी दुनिया साजी, तो इस विच होमें दी अंश भर के जीवन नूं मैं मेरी दे परम भुलावे अंदर काम क्रोध लोभ मोहंकार पंच तत् इस दे परचावे लिए उपजाए। इस मायकी दुनिया विच मनुखी जूनी नूं सब तो उच्चा स्थान दिता, तो इस नूं अपने सरूप विच साज के होरना जूनिया नालों विलखण दातां बख्शियां। केड़ियां? तीखण बुद्धि जो होरना जूना विच नहीं है, निरना शक्ति जिस तों असीं चंगे माणे दी पहचान कर सकते हाँ, होर जूना नहीं कर सकते, सूखम भावना जो आत्मक रस माण सकती है, ख्यालां ते कर्मां दी आजादी साड़ी मर्जी जड़े कर्म करिए चंगे या माड़े, अनुभवी ज्ञान दी लालसा ते इलाही मंडल दी खिच, ये छे विशेष दाता सानू बख्शियां। पर इंसान ने की कीता, अपनी ख्याली आजादी ते तीखण बुद्धि की गलत वरतों की, जिस कारण उसने अपने आप नूं करमबद्ध कर लिया, करम बंधना विच फस गया ते इलाही हुक्म तो दुरेड़े चला गया ते अपने करते नूं ही भुल गया। दात प्यारी विसरिया दातारा, जाने ना ही मरण विचारा, देंदे थावों दिता चंगा, मनमुख ऐसा जानिए, कीते को मेरे समाने, करन हार तृण जाने, भागहीन मनमुख ने लिया, तृण ओले लाग छुपाया। इस तरह इंसान अपने ही कर्मा दे जाल विच फस के दुख सुख भोग रहा है, पर मेहरवान ते सद बख्शिंद अकाल पुरख ने जीव नूं निरोल इस दी अपनी सियाणप दे आसरे ते नहीं छड़िया, बल्कि अपने जीवां ते तरस करके आद तो ही गुरु अवतार महापुरख संत साधु गुरमुख प्यारे इस दुनिया ते पठाए, ताकि वह साढ़े कमजोर ते भुलण मना नूं उपदेश ते जीवन सेध दे के सहायता करन ते बख्शी हुई तीखण बुद्धि ते आत्मक निर्णय शक्ति का सही वर्ताव करके अपने करते वल मुड़ उद्यम ते कालना कर सकी। सो ये महापुरख ये गुरु ये अवतार इसे करके आए कि उन्हां दी संगत विच साढ़े अंदर उस आत्मक निर्णय शक्ति जिहड़ी मार सतगुरु ने सानू बख्शी सी उसका असी सही वर्ताव करके अपने करते वल मुड़ उद्यम ते कालना कर सकी। ये इलाही माता पिता होने के नाते वजो अकाल पुरख की अपनी अंश जीवा लई अपार डूंगा प्यार मेहर ते बख्शिश है। इसलिए बाणी विच गुरु साहिबान ने परमात्मा नूं इन्हां सोहणे लफ्ज़ां नाल संबोधित किया है, सद बख्शिन सदा मेहरवान अत प्रीतम प्रेम पुरख अवगुण कोना चितारे मिठ बोलड़ा। इसे इलाही प्यार बख्शिश गुरप्रसाद ते गुप्त हुक्म के रूप में सारी कायनात इलाही कवाओ के उछाल विच उपजी है, ते इसे प्यार परे इलाही हुक्म दी रवानगी कायनात दे जरे जरे विच ओतपुत वरत रही है, ते इसे रब्बी प्यार दे जीवन रौन नाम नाल इस सृष्टि दी संभाल हो रही है, ते इन्हां जीवां नूं अगवाई देण लई इन्हां दे अंतरात्मे नाल ही हुक्म लिख दिता ते अपने अंश जीवां दे पालन पोषण लई बेअंत कुदरती दाता रच दित्तियां। उपरली विचार तो सिद्ध होंदा है कि अकाल पुरख दी अपनी अंश जीवां प्रति माँ बाप वाला नाता होण करके अपने बच्चियां लई अत्यंत डूंगा माँ प्यार है। इसे इलाही प्यार नाल ही जीवां दी प्रतपालना सार संभालना लाड़ लड़ावना खेल खिलावना प्रफुल्लता भलाई खुशहाली आत्मक तरक्की आत्मक बख्शिश गुरप्रसाद नामदान कल्याण मुक्ति सहज ही हो रही है। पर जद असी अपने इलाही माता पिता नूं भुल के होमे दे अधीन हो के आप उधरे हो जाते हाँ ते इलाही माँ दी प्यारी गोद विचों निकल जाते हाँ तां इस दुनिया विच करमबद्ध हो के दुख सुख भोगदे हाँ। फिर भी अकाल पुरख सद बख्शिंद सद मेहरवान दा बिरद पालदा होया साडी बेमुखता साडी भुल अते अवगुणा नूं अणडिट करदा है अते अपनी प्यारी अंश जीव नूं मुड़ मुड़ बख्शदा चरण सरण वल प्रेरदा प्रीत डोरी नाल खिचदा जी दान बख्शदा होया अपनी निक्की आत्मक गोद दा रस बख्शदा रहिंदा है। अकाल पुरख साडे भुल्ले पटके बेमुख जीवां दे कल्याण हित अपनी बख्शिश अते गुरप्रसाद दा प्रगटावा तुरों करदा आया है। जिवें गुरुआं अवतारा महापुरखां दा आवणा ये की है, ये तां अकाल पुरख दी बख्शिश है। फिर इन्हां गुरमुख प्यारियां दे राहीं ये आत्मक प्रचार दा विकास ये भी उसकी बख्शिश है। फिर उन्हां दी कल्याण रूपी बाणियां दे उपदेश ये भी परमात्मा दी ही मेहर है। फिर इन्हां बाणियां दा पाठ कीर्तन कथा आदि फिर अनेकां धर्म स्थान होर अनेक कर्म क्रिया ते प्रचार दे साधन ये सब कुछ अकाल पुरख दी मेहर बख्शिश गुरप्रसाद प्रीत प्यार प्रेम दे प्रतीक हन। साडी विद्यक प्रणाली विच कई श्रेणियां हन, प्राइमरी मिडल हाई ग्रैजुएट पोस्ट ग्रैजुएट क्लासां, उस तो उपरंत कोई टावे टावे जा विरले विद्यार्थी जिन्हें अदी अत्यंत तीखण बुद्धि ते पिछले जन्मां दे संस्कारां दी रुचि होंदी है उस स्पैशलाइजेशन कोर्स विच दाखल होंदे हन ते ऐसे कोर्स विच पहाड़ी याद करने ते फार्मूलियां दे रट्टे लाउणे खत्म हो जांदे हन ते विद्यार्थी नूं किसे एक विषय की अंतरीव खोज खुद करनी पैंदी है ते विषय दे अंतरीव खोज बारे थीसिस लिखनी पैंदी है। एन इसे तरह असी माइकी धार्मिक प्रणाली दे कई पड़ावां विच दी लंघदे हाँ। बहुत सारे जग्यासु तां पाठ पूजा जां बाहरले माइकी धर्मां दे कर्म क्रिया विच संतुष्ट हो जांदे हाँ। हाँ जी, जदों असी धार्मिक ਪੜਾਵਾਂ ਵਿੱਚੋਂ ਲੰਘਦੇ ਹਾਂ ਤੇ ਕਈ ਜਗਿਆਸੂ ਤਾਂ ਗੁਰਦੁਆਰੇ ਆ ਕੇ ਮੱਠਾ ਟੇਕਿਆ, ਗੁਰਬਾਣੀ ਸੁਣੀ, ਕੀਰਤਨ ਸੁਣਿਆ, ਇੱਥੋਂ ਤੱਕ ਸੰਤੁਸ਼ਟ ਹੋ ਜਾਂਦੇ ਹਨ, ਇਸ ਤੋਂ ਅੱਗੇ ਕਾਲਣਾ ਨਹੀਂ ਕਾਲਦੇ। ਪਰ ਕਈ ਜਗਿਆਸੂ ਆਪਣੇ ਮਨ ਨੂੰ ਇਕਾਗਰ ਕਰਦੇ ਹਨ, ਹੋਰ ਥੋੜ੍ਹੀ ਕਾਲਣਾ ਕਾਲਦੇ ਹਨ, ਪਰ ਉਹਨਾਂ ਨੂੰ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਉਹ ਉੱਥੇ ਹੀ ਅਟਕ ਜਾਂਦੇ ਹਨ। ਪਰ ਇਹਨਾਂ ਵਿੱਚੋਂ ਕੋਈ ਵਿਰਲਾ ਸੱਚਾ ਜਗਿਆਸੂ ਜਿਸ ਦੇ ਪਿਛਲੇ ਜਨਮਾਂ ਦੇ ਧਾਰਮਿਕ ਸੰਸਕਾਰ ਹੁੰਦੇ ਹਨ, ਬਾਹਰਲੇ ਕਰਮ ਕਿਰਿਆ ਅਤੇ ਰਿਧੀਆਂ ਸਿੱਧੀਆਂ ਨਾਲ ਉਹਨਾਂ ਦੀ ਨਿਰਮਲ ਆਤਮਾ ਦੀ ਤਸੱਲੀ ਨਹੀਂ ਆਉਂਦੀ ਅਤੇ ਉਹਨਾਂ ਦੇ ਅੰਤਰ ਆਤਮੇ ਕਿਸੇ ਉਚੇਰੀ ਆਤਮਕ ਮੰਜ਼ਿਲ ਦੀ ਖਿੱਚ ਦੀ ਧੁੱਖ ਧੁੱਖੀ ਬਣੀ ਰਹਿੰਦੀ ਹੈ ਅਤੇ ਜਿਉਂ ਜਿਉਂ ਉਹ ਉੱਚੀ ਸੁੱਚੀ ਸੰਗਤ ਕਰਦੇ ਹਨ, ਉਹਨਾਂ ਦੀ ਆਤਮਕ ਭੁੱਖ ਵਧਦੀ ਹੋਈ ਅਤਿ ਤੀਖਣ ਅਤੇ ਬੇਬਲਤਾ ਤਾਈਂ ਪਹੁੰਚ ਜਾਂਦੀ ਹੈ। ਇਸ ਬੇਬਲਤਾ ਵਾਲੀ ਖੋਜ ਦੇ ਸਿੱਟੇ ਵਜੋਂ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਹਾਂਜੀ, ਮਹਾਂਪੁਰਖਾਂ ਦੀ ਸੰਗਤ ਉਹਨਾਂ ਜਗਿਆਸੂਆਂ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਅੰਦਰ ਜਿਨ੍ਹਾਂ ਦੀ ਨਿਰਮਲ ਆਤਮਾ ਨੂੰ ਇਹ ਬਾਰਮੁਖੀ ਕਰਮ ਕਿਰਿਆ ਨਾਲ ਸੰਤੁਸ਼ਟੀ ਨਹੀਂ ਮਿਲਦੀ, ਨਾ ਹੀ ਰਿਧੀਆਂ ਸਿੱਧੀਆਂ ਨਾਲ ਸੰਤੁਸ਼ਟੀ ਮਿਲਦੀ ਹੈ, ਬਲਕਿ ਉਹ ਤਤ ਗਿਆਨ ਦੀ ਖੋਜ ਦੀ ਭੁੱਖ ਉਹਨਾਂ ਦੇ ਅੰਦਰ ਹੁੰਦੀ ਹੈ। ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਸੰਤ ਕੀ ਧੂਰ ਮਿਟੇ ਅੱਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਐ ਨਾਮ, ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗ੍ਰਹਿ ਉਦਾਸ। ਜਿਸ ਤਰ੍ਹਾਂ ਕਿ ਪਿੱਛੇ ਦਰਸਾਇਆ ਗਿਆ ਹੈ ਕਿ ਤ੍ਰੈ ਗੁਣੀ ਮਾਇਕੀ ਮੰਡਲ ਅੰਦਰ ਸਾਡੇ ਧਰਮ ਅਤੇ ਇਹਨਾਂ ਦੇ ਪ੍ਰਚਾਰ ਦੇ ਸਾਧਨ ਸਭ ਹਉਮੈ ਦੇ ਦਾਇਰੇ ਵਿੱਚ ਦਿਮਾਗੀ ਗਿਆਨ ਤੇ ਆਧਾਰਿਤ ਹਨ। ਇਸ ਅਵਸਥਾ ਨੂੰ ਸਕੂਲ ਕਾਲਜ ਦੀ ਵਿਦਿਆ ਪ੍ਰਣਾਲੀ ਨਾਲ ਸੰਕੇਤਿਤ ਕੀਤਾ ਜਾ ਸਕਦਾ ਹੈ। ਪਿਛਲੀਆਂ ਜਨਮਾਂ ਦੀ ਕਮਾਈ ਵਾਲੀਆਂ ਵਿਰਲੀਆਂ ਉੱਤਮ ਨਿਰਮਲ ਰੂਹਾਂ ਦੀ ਅਵਸਥਾ ਵਿਲੱਖਣ ਹੈ ਤੇ ਇਹਨਾਂ ਲਈ ਧਰਮ ਦਾ ਗਿਆਨ ਤੇ ਧਰਮ ਪ੍ਰਚਾਰ ਵੀ ਹੋਰਵੇਂ ਹੈ। ਜਿਸ ਤਰ੍ਹਾਂ ਸਪੈਸ਼ਲਾਈਜੇਸ਼ਨ ਕੋਰਸ ਵਿੱਚ ਬਾਹਰਲੀ ਪੜ੍ਹਾਈ ਖਤਮ ਹੋ ਜਾਂਦੀ ਹੈ ਤੇ ਉਸਦੇ ਥੀਸਿਸ ਲਈ ਆਪਣੀ ਅੰਦਰਲੀ ਖੋਜ ਦੁਆਰਾ ਕਿਸੇ ਵਿਸ਼ੇ ਦੇ ਖਾਸ ਪਹਿਲੂ ਨੂੰ ਪ੍ਰਗਟਾਉਣਾ ਆਉਂਦਾ ਹੈ, ਇਸੇ ਤਰ੍ਹਾਂ ਜਦ ਇਹ ਨਿਰਮਲ ਰੂਹਾਂ ਬਾਹਰਲੇ ਦਿਮਾਗੀ ਗਿਆਨ ਤੋਂ ਸੰਤੁਸ਼ਟ ਨਹੀਂ ਆਉਂਦੀਆਂ ਤਾਂ ਉਹਨਾਂ ਦੇ ਅੰਤਰ ਆਤਮੇ ਕਿਸੇ ਉਚੇਰੀ ਸੁਚੇਰੀ ਇਲਾਹੀ ਭੁੱਖ ਪਿਆਸ ਤੇ ਕਾਂਖੀ ਲੱਗ ਜਾਂਦੀ ਹੈ ਤੇ ਫਿਰ ਉਹ ਆਪਣੇ ਅੰਤਰ ਆਤਮੇ ਸਿਮਰਨ ਦੁਆਰਾ ਖੋਜ ਕਰਦੇ ਹਨ। ਇਸ ਵਿਲੱਖਣ ਅੰਤਰ ਆਤਮੇ ਖੋਜ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਹੀ ਅਗਵਾਈ ਅਤੇ ਸਹਾਇਤਾ ਕਰ ਸਕਦੇ ਹਨ। ਇਹ ਅੰਤਰਮੁਖੀ ਡੂੰਘੀ ਖੋਜ ਆਤਮਕ ਤਤ ਬੇਤੇ ਤੋਂ ਬਿਨਾਂ ਸੰਭਵ ਨਹੀਂ। ਜੇ ਕੋਈ ਚਾਹੇ ਕਿ ਅੰਤਰਮੁਖੀ ਇਹ ਸਿਮਰਨ ਦੀ ਖੋਜ ਮੈਂ ਆਪਣੇ ਆਪ ਕਰ ਲਵਾਂ, ਨਾਮੁਮਕਿਨ ਹੈ। ਇਹ ਤਾਂ ਉਹ ਗੁਰਮੁਖ ਪਿਆਰੇ ਆਤਮਕ ਤਤ ਜੋਗ ਕੇ ਬੇਤੇ ਹੀ ਇਸ ਖੋਜ ਵਿੱਚ ਸਹਾਇਤਾ ਕਰ ਸਕਦੇ ਹਨ, ਕਿਉਂਕਿ ਉਹਨਾਂ ਨੂੰ ਇਹ ਸਾਰੇ ਮਾਰਗ ਦਾ ਨਿੱਜੀ ਤਜਰਬਾ ਹੁੰਦਾ ਹੈ। ਸੋ ਇੱਥੇ ਤ੍ਰੈ ਗੁਣੀ ਦਿਮਾਗੀ ਗਿਆਨੀਆਂ ਦੀਆਂ ਵਿਦਿਅਕ ਡਿਗਰੀਆਂ ਦੀ ਕੋਈ ਪਹੁੰਚ ਨਹੀਂ। ਜਿਵੇਂ ਕਿ ਗੁਰਬਾਣੀ ਵਿੱਚ ਫੁਰਮਾਨ ਹੈ, ਜਿਨੀ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ, ਸਭ ਧਰਮ ਫੋਕਟ ਜਾਣ ਸਭ ਕਰਮ ਨਿਹਫਲ ਮਾਣ, ਬਿਨ ਏਕ ਨਾਮ ਆਧਾਰ ਸਭ ਕਰਮ ਤਾਂ ਪਰਮ ਵਿਚਾਰ, ਹਉ ਹਉ ਕਰਤੇ ਕਰਮ ਰ ਤਾਂ ਕੋ ਪਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਹੂ ਕਰਮ ਵਿਕਾਰ। ਸਮੁੰਦ ਵਿਰੋਲ ਸਰੀਰ ਅਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਸਭ ਕਿਛ ਕਰਮ ਹੈ ਬਾਹਰ ਨਾਹੀ ਬਾਹਰ ਟੋਲੈ ਸੋ ਭਰਮ ਭੁਲਾਈ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ, ਸੰਤਾ ਸੰਗਤ ਮਿਲ ਰਹੇ ਤਾਂ ਸੱਚ ਲਗੈ ਪਿਆਰ, ਕਰਮ ਧਰਮ ਇਹ ਤਤ ਗਿਆਨ ਸਾਧ ਸੰਗ ਜਪੀਏ ਹਰਨਾਮ। ਸਾਡਾ ਇਹ ਬਾਹਰਲਾ ਗਿਆਨ ਸਾਡੀ ਬੁੱਧੀ ਤੇ ਵਿਕਾਸ ਤੱਕ ਸੀਮਤ ਹੈ, ਇਨਸਾਨ ਦੀ ਗ੍ਰਹਿਣ ਸ਼ਕਤੀ ਬੇਅੰਤ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਸਾਡੀ ਇਹ ਬੁੱਧੀ ਆਪਣੇ ਆਪ ਵਿੱਚ ਕੋਈ ਸ਼ਕਤੀ ਨਹੀਂ ਰੱਖਦੀ, ਇਸ ਨੂੰ ਸ਼ਕਤੀ ਵੀ ਇਲਾਹੀ ਬੁੱਧੀ ਦੇ ਅਕਸ ਤੋਂ ਪ੍ਰਾਪਤ ਹੁੰਦੀ ਹੈ। ਪਰ ਸਾਡਾ ਸਾਰਾ ਜ਼ੋਰ ਪਦਾਰਥਕ ਖੋਜ ਵੱਲ ਲੱਗ ਰਿਹਾ ਹੈ ਅਤੇ ਅਸੀਂ ਆਪਣੇ ਕੇਂਦਰ ਤੋਂ ਬਿਲਕੁਲ ਅਣਜਾਣ ਜਾਂ ਅਵੇਸਲੇ ਹੋਈ ਜਾ ਰਹੇ ਹਾਂ, ਜਿਸ ਕਾਰਨ ਅਸੀਂ ਉੱਚੇ ਸੁੱਚੇ ਸੁਖਦਾਈ ਅਸਲ ਇਲਾਹੀ ਆਤਮ ਗਿਆਨ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ। ਸਾਡਾ ਦਿਮਾਗੀ ਗਿਆਨ ਜ਼ਿਆਦਾ ਤੋਂ ਜ਼ਿਆਦਾ ਆਤਮਕ ਦਾਇਰੇ ਦੇ ਬਾਹਰਲੇ ਵਿਹੜੇ ਤਾਂ ਹੀ ਸਾਨੂੰ ਪਹੁੰਚਾ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਸਿਰਫ ਅਨੁਭਵ ਦੁਆਰਾ ਹੀ ਆਤਮਕ ਪ੍ਰਕਾਸ਼ ਦੇ ਚਲਕਾਰੇ ਵੱਜ ਸਕਦੇ ਹਨ। ਸੋ ਆਤਮਕ ਗਿਆਨ ਹੀ ਪੂਰਨ ਤੱਤ ਗਿਆਨ ਹੈ, ਜਿਸ ਦੇ ਅਕਸ ਤੇ ਰੋਸ਼ਨੀ ਨਾਲ ਹੀ ਸਾਡੀ ਬੁੱਧੀ ਨੂੰ ਸ਼ਕਤੀ ਮਿਲਦੀ ਹੈ। ਇਹ ਤੱਤ ਗਿਆਨ ਹੋਰ ਸਾਰੇ ਗਿਆਨਾਂ ਦੀ ਮਾਂ ਹੈ। ਇਸੇ ਤੱਤ ਗਿਆਨ ਦੀ ਪ੍ਰਾਪਤੀ ਲਈ ਖੋਜ ਕਰਨ ਦੀ ਲੋੜ ਹੈ ਤੇ ਇਸ ਤੋਂ ਹੀ ਹੋਰ ਪਦਾਰਥਕ ਗਿਆਨਾਂ ਨੂੰ ਰੋਸ਼ਨੀ ਮਿਲਦੀ ਹੈ। ਪਰ ਇਹ ਜਿਹੜਾ ਬਾਰਮੁਖੀ ਗਿਆਨ ਹੈ, ਇਹ ਸਾਡੀ ਹਉਮੈ ਦੇ ਉਦਾਲੇ ਘੁੰਮਦਾ ਹੈ। ਸਾਡੇ ਖਿਆਲਾਂ ਵਿੱਚ ਹਉਮੈ ਦੀ ਰੰਗਤ ਹੋਣ ਕਰਕੇ ਦੁਐਤ ਦਾ ਟਾਕਰਾ ਹੁੰਦਾ ਰਹਿੰਦਾ ਹੈ ਤੇ ਸਾਡਾ ਜੀਵਨ ਰੁੱਖਾ ਸੁੱਖਾ ਈਰਖਾ ਦੁਐਤ ਵੈਰ ਵਿਰੋਧ ਕਾਮ ਕ੍ਰੋਧ ਹੰਕਾਰ ਆਦਿ ਨੀਵੇਂ ਔਗੁਣਾਂ ਦੇ ਚਿੱਕੜ ਵਿੱਚ ਗਲਤਾਨ ਹੈ। ਇਸ ਦੇ ਉਲਟ ਜੇ ਅਸੀਂ ਅੰਤਰਮੁਖੀ ਆਤਮਕ ਗਿਆਨ ਦਾ ਵਿਕਾਸ ਕਰੀਏ ਤਾਂ ਸਾਡੀ ਬੁੱਧੀ ਨੂੰ ਆਤਮਕ ਰੰਗਤ ਚੜੇਗੀ ਅਤੇ ਹਿਰਦੇ ਵਿੱਚ ਦੈਵੀ ਗੁਣ ਪ੍ਰਵੇਸ਼ ਹੋਣਗੇ, ਜਿਸ ਨਾਲ ਅਸੀਂ ਸ਼ਾਂਤ ਅਤੇ ਸੁਖੀ ਜੀਵਨ ਬਤੀਤ ਕਰ ਸਕਾਂਗੇ। ਹਾਂਜੀ, ਜੇ ਦਿਮਾਗੀ ਗਿਆਨ ਆ ਵੀ ਗਿਆ ਤਾਂ ਜੀਵਨ ਤਾਂ ਬਦਲਿਆ ਨਹੀਂ, ਉਹ ਹੀ ਈਰਖਾ ਦੁਆ ਸੁੱਕਿਆ ਸੜਿਆ ਜੀਵਨ। ਪਰ ਜੇ ਅਸੀਂ ਆਪਣੇ ਅੰਤਰ ਆਤਮੇ ਆਤਮਕ ਗਿਆਨ ਦਾ ਵਿਕਾਸ ਕਰੀਏ ਤਾਂ ਕੀ ਹੋਏਗਾ ਕਿ ਸਾਡੇ ਮਨ ਨੂੰ ਆਤਮਕ ਰੰਗਤ ਚੜੇਗੀ ਅਤੇ ਸਾਡੇ ਹਿਰਦੇ ਵਿੱਚ ਸਾਰੇ ਦੈਵੀ ਗੁਣ ਪ੍ਰਵੇਸ਼ ਹੋ ਜਾਣਗੇ, ਜਿਸ ਨਾਲ ਅਸੀਂ ਸ਼ਾਂਤ ਅਤੇ ਸੁਖੀ ਜੀਵਨ ਬਤੀਤ ਕਰਾਂਗੇ। ਸੋ ਇਹ ਬਾਹਰਲੀ ਜਿਹੜਾ ਗਿਆਨ ਹੈ, ਅਸੀਂ ਆਪਣੀਆਂ ਇੰਦਰੀਆਂ ਦੁਆਰਾ ਬਾਹਰੋਂ ਅਸਰ ਲੈਂਦੇ ਹਾਂ, ਜਿਵੇਂ ਕਿ ਦੇਖ ਕੇ ਜਾਂ ਸੁਣ ਕੇ ਜਾਂ ਕੋਈ ਪੜ੍ਹ ਕੇ ਸੋਚ ਕੇ ਬਾਹਰਲੇ ਅਸਰ ਕਬੂਲਦੇ ਹਾਂ। ਇਹ ਬਾਹਰਲਾ ਗਿਆਨ ਸਾਨੂੰ ਸਿਰਫ ਮਾਇਕੀ ਦੁਨੀਆ ਤ੍ਰੈ ਗੁਣਾਂ ਦੇ ਦਾਇਰੇ ਤੱਕ ਹੀ ਸੀਮਤ ਰੱਖਦਾ ਹੈ। ਤ੍ਰੈ ਗੁਣਾਂ ਵਿੱਚ ਅਸੀਂ ਬੇਅੰਤ ਅਖਰੀ ਅਤੇ ਵਿਗਿਆਨਕ ਵਿੱਦਿਆ ਦੇ ਵਿਕਾਸ ਅਤੇ ਖੋਜ ਵਿੱਚ ਰੁੱਝੇ ਹਾਂ ਅਤੇ ਅੰਤਰਮੁਖੀ ਆਤਮਕ ਵਿੱਦਿਆ ਤੋਂ ਬਿਲਕੁਲ ਕੋਰੇ ਜਾਂ ਅਵੇਸਲੇ ਹੋ ਰਹੇ ਹਾਂ। ਇਸੇ ਕਰਕੇ ਸਾਡਾ ਜੀਵਨ ਦੁਖਦਾਈ ਅਤੇ ਅਸ਼ਾਂਤ ਹੋ ਰਿਹਾ ਹੈ। ਇਸ ਵੇਲੇ ਸਾਨੂੰ ਐਸੀ ਆਤਮਕ ਸੰਗਤ ਦੀ ਅਤਿਅੰਤ ਲੋੜ ਹੈ, ਜਿਸ ਵਿੱਚ ਸਾਨੂੰ ਅੰਤਰਮੁਖੀ ਆਤਮਕ ਗਿਆਨ ਪ੍ਰਦਾਨ ਕੀਤਾ ਜਾਵੇ। ਧਿਆਨ ਦੇਣਾ ਜੀ, ਇਸ ਵੇਲੇ ਸਾਨੂੰ ਐਸੀ ਆਤਮਕ ਸੰਗਤ ਦੀ ਬੇਅੰਤ ਅਤਿਅੰਤ ਲੋੜ ਹੈ, ਜਿਸ ਵਿੱਚ ਸਾਨੂੰ ਅੰਤਰਮੁਖੀ ਆਤਮਕ ਗਿਆਨ ਪ੍ਰਦਾਨ ਕੀਤਾ ਜਾਵੇ। ਇਹ ਅੰਤਰਮੁਖੀ ਆਤਮਕ ਗਿਆਨ ਪ੍ਰਦਾਨ ਕਰਨ ਵਾਲੇ ਅਧਿਆਪਕ ਸਿਰਫ ਆਤਮਕ ਜੀਵਨ ਵਾਲੇ ਗੁਰਮੁਖ ਸੰਤ ਮਹਾਂਪੁਰਖ ਹੀ ਹੋ ਸਕਦੇ ਹਨ, ਪਰ ਆਤਮਕ ਤੱਤ ਗਿਆਨ ਦੇ ਬੇਤੇ ਵਿਰਲੇ ਹੀ ਹਨ। ਐਸੇ ਗੁਰਦੁਆਰੇ, ਐਸੀ ਧਰਮਸ਼ਾਲਾ ਨੂੰ ਗੁਰਬਾਣੀ ਅਨੁਸਾਰ ਸਾਧ ਸੰਗਤ ਜਾਂ ਸਤਸੰਗਤ ਕਿਹਾ ਗਿਆ ਹੈ, ਜਿੱਥੇ ਸਹੀ ਅਰਥਾਂ ਵਿੱਚ ਆਤਮਕ ਜੀਵਨ ਟਾਲਿਆ ਜਾਵੇ ਅਤੇ ਆਤਮਕ ਗਿਆਨ ਪ੍ਰਦਾਨ ਹੋਵੇ। ਇਸ ਵੇਲੇ ਆਤਮਕ ਗਿਆਨ ਦੇ ਜੀਵਨ ਵਾਲੇ ਸੰਤਾਂ ਮਹਾਂਪੁਰਖਾਂ ਦਾ ਕਾਲ ਹੈ। ਜੋ ਦਿਮਾਗੀ ਗਿਆਨ ਅਸੀਂ ਬਾਹਰੋਂ ਪੜ੍ਹ ਸੁਣ ਕੇ ਸਮਝ ਕੇ ਪ੍ਰਾਪਤ ਕੀਤਾ ਹੈ, ਉਹ ਓਪਰਾ ਅਧੂਰਾ ਅਤੇ ਉਦਾਰਾ ਹੈ। ਅਸਲੀ ਗਿਆਨ ਤਾਂ ਉਹ ਹੈ ਜੋ ਸਾਡੀ ਆਤਮਾ ਵਿੱਚੋਂ ਸਫੁੱਟਤ ਹੋਵੇ, ਆਪਣੇ ਆਪ ਪ੍ਰਗਟੇ, ਜਿਸ ਨੂੰ ਤੱਤ ਗਿਆਨ ਕਹਿੰਦੇ ਹਾਂ। ਅੰਤਰਮੁਖੀ ਅਨੁਭਵੀ ਤੱਤ ਗਿਆਨ ਤੋਂ ਕੋਰੇ ਪ੍ਰਚਾਰਕ ਕਿਤੋਂ ਦੋ ਚਾਰ ਗੁਰਬਾਣੀ ਦੀਆਂ ਤੁੱਕਾਂ ਜਾਂ ਸਾਖੀਆਂ ਯਾਦ ਕਰਕੇ ਆਪਣੀ ਤੀਖਣ ਬੁੱਧੀ ਨਾਲ ਉਕਤੀਆਂ ਜੁਕਤੀਆਂ ਦੁਆਰਾ ਜਨਤਾ ਨੂੰ ਭੁਲੇਖਿਆਂ ਵਿੱਚ ਪਾਈ ਰੱਖਦੇ ਹਨ। ਨਤੀਜੇ ਵਜੋਂ ਭੋਲੀ ਜਨਤਾ ਅਤੇ ਜਗਿਆਸੂ ਭੰਬਲ ਭੂਸਿਆਂ ਵਿੱਚ ਪੈ ਕੇ ਗੁਰਮਤ ਦੇ ਸਹੀ ਅਤੇ ਸੱਚੇ ਸੁੱਚੇ ਮਾਰਗ ਤੋਂ ਦੁਰੇੜੇ ਚਲੇ ਜਾ ਰਹੇ ਹਨ। ਇਹ ਓਪਰਾ ਅਧੂਰਾ, ਉਦਾਰਾ ਜਾਂ ਜੂਠਾ ਦਿਮਾਗੀ ਗਿਆਨ ਵਕਤਿਆਂ ਅਤੇ ਸਰੋਤਿਆਂ ਦੋਵਾਂ ਨੂੰ ਭੁਲੇਖੇ ਵਿੱਚ ਪਾਈ ਰੱਖਦਾ ਹੈ। ਧਿਆਨ ਦੇਣਾ ਜੀ, ਇਹ ਜਿਹੜੀਆਂ ਦੋ ਚਾਰ ਅਸੀਂ ਕਿਤਾਬਾਂ ਪੜ੍ਹ ਕੇ ਗਿਆਨ ਇਕੱਠਾ ਕਰਕੇ ਦੂਜਿਆਂ ਨੂੰ ਸੁਣਾਉਂਦੇ ਫਿਰਦੇ ਹਾਂ, ਇਹ ਆਪਣਾ ਗਿਆਨ ਤਾਂ ਹੁੰਦਾ ਨਹੀਂ, ਉਦਾਰਾ ਅਤੇ ਜੂਠਾ ਗਿਆਨ ਹੈ। ਇਸ ਨਾਲ ਜਗਿਆਸੂ ਭੰਬਲ ਭੂਸੇ ਵਿੱਚ ਪੈ ਜਾਂਦੇ ਹਨ ਅਤੇ ਇਹੋ ਜਿਹਾ ਗਿਆਨ ਵਕਤਿਆਂ ਨੂੰ ਜਿਹੜਾ ਸੁਣਾ ਰਿਹਾ ਉਹ ਵੀ ਪਰਮ ਭੁਲੇਖੇ ਵਿੱਚ ਹੈ, ਸਮਝਦਾ ਮੈਂ ਕਿਸੇ ਅਵਸਥਾ ਵਿੱਚ ਹਾਂ, ਅਤੇ ਜਿਹੜਾ ਸੁਣ ਰਿਹਾ ਹੈ ਸਰੋਤੇ ਉਹ ਵੀ ਭੁਲੇਖੇ ਵਿੱਚ। ਇਹ ਗਿਆਨ ਦੋਨਾਂ ਨੂੰ ਭੁਲੇਖਿਆਂ ਵਿੱਚ ਪਾਈ ਰੱਖਦਾ ਹੈ। ਸੋ ਗੁਰਬਾਣੀ ਤੁਰੋਂ ਅਨੁਭਵੀ ਦੇਸ਼ ਆਤਮਕ ਤੱਤ ਗਿਆਨ ਦੀ ਪ੍ਰਕਾਸ਼ ਰੂਪੀ ਬੋਲੀ ਹੈ ਅਤੇ ਸਾਡੀ ਬੁੱਧੀ ਦੀ ਸਮਝ ਤੋਂ ਅਤੇ ਪਕੜ ਤੋਂ ਪਰੇ ਹੈ। ਇਹ ਅਨੁਭਵੀ ਆਤਮਕ ਗਿਆਨ ਸਿਰਫ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਅਟੁੱਟ ਅਭਿਆਸ ਕਰਨ ਨਾਲ ਆਤਮਕ ਸੋਮੇ ਵਿੱਚੋਂ ਹੀ ਸਫੁੱਟਤ ਹੋ ਸਕਦਾ ਹੈ। ਕਿਤਾਬਾਂ ਨਾਲ ਥੋੜ੍ਹੀ ਮਿਲੇਗਾ ਇਹ ਗਿਆਨ, ਕਿੱਥੋਂ ਪ੍ਰਾਪਤ ਹੋਵੇਗਾ? ਸਾਧ ਸੰਗਤ ਵਿੱਚੋਂ। ਕਿਹਨਾਂ ਦੀ ਸੰਗਤ ਵਿੱਚੋਂ? ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚੋਂ। ਕਿਵੇਂ? ਅੰਤਰਮੁਖੀ ਹੋ ਕੇ, ਅੰਤਰਮੁਖੀ ਹੋ ਕੇ ਅਟੁੱਟ ਸਿਮਰਨ ਕਰਨਾ ਲਗਾਤਾਰ ਸਵਾਸ ਸਵਾਸ। ਜਿਉਂ ਜਿਉਂ ਅਸੀਂ ਉਹਨਾਂ ਦੀ ਸੰਗਤ ਵਿੱਚ ਆ ਕੇ ਕਰਮ ਕਰਾਂਗੇ, ਮਨ ਦੇ ਰੁੱਖ ਨੂੰ ਅੰਦਰ ਮੋੜ ਕੇ ਸਵਾਸ ਸਵਾਸ ਸਿਮਰਨ ਕਰਾਂਗੇ, ਇਹ ਤੱਤ ਗਿਆਨ ਜਿਸ ਦੀ ਮਹਾਨਤਾ ਗੁਰਬਾਣੀ ਵੀ ਦਰਸਾਈ ਗਈ ਹੈ, ਸਾਡੀ ਆਤਮਾ ਵਿੱਚੋਂ ਆਪਣੇ ਆਪ ਸਫੁੱਟਤ ਹੋਵੇਗਾ। ਸੋ ਜਿੰਨਾ ਚਿਰ ਅੰਤਰਮੁਖੀ ਆਤਮਕ ਖੋਜ ਦੁਆਰਾ ਅਨੁਭਵੀ ਪ੍ਰਕਾਸ਼ ਨਹੀਂ ਆਉਂਦਾ, ਅਸੀਂ ਗੁਰਬਾਣੀ ਦੇ ਸੱਚੇ ਸੁੱਚੇ ਅਤੇ ਅਸਲੀ ਪੂਰਨ ਤੱਤ ਗਿਆਨ ਦਾ ਪੂਰਾ ਲਾਭ ਨਹੀਂ ਲੈ ਸਕਦੇ। ਪੁਰਾਣੇ ਜ਼ਮਾਨੇ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਅਤੇ ਮਹਾਂਪੁਰਖਾਂ ਦੇ ਧਰਮ ਅਸਥਾਨ ਅਤੇ ਧਰਮਸ਼ਾਲਾ ਸਹੀ ਅਰਥਾਂ ਵਿੱਚ ਗੁਰਮਤ ਦੇ ਕਾਲਜ ਆਉਂਦੇ ਸਨ, ਕਿਉਂਕਿ ਇਹਨਾਂ ਵਿੱਚ ਜਗਿਆਸੂਆਂ ਦਾ ਜੀਵਨ ਮਹਾਂਪੁਰਖਾਂ ਦੀ ਅਗਵਾਈ ਹੇਠ ਗੁਰਬਾਣੀ ਅਨੁਸਾਰ ਢਾਲਿਆ ਜਾਂਦਾ ਸੀ। ਉੱਥੋਂ ਧਾਰਮਿਕ ਗਿਆਨੀ ਜਾਂ ਗ੍ਰੈਜੂਏਟਾਂ ਦੀ ਥਾਂ ਭਾਈ ਸਾਹਿਬ ਅਤੇ ਸੰਤ ਜਾਂ ਮਹਾਂਪੁਰਖ ਬਣ ਕੇ ਨਿਕਲਦੇ ਸਨ ਅਤੇ ਅੱਗੋਂ ਆਪਣੇ ਉੱਚੇ ਸੁੱਚੇ ਆਤਮਿਕ ਜੀਵਨ ਦੀ ਛੋਹ ਨਾਲ ਅਨੇਕਾਂ ਜਗਿਆਸੂਆਂ ਦੇ ਜੀਵਨ ਬਦਲ ਕੇ ਜੀਵਨ ਤੱਤ ਗਿਆਨ ਪ੍ਰਦਾਨ ਕਰਦੇ ਸਨ। ਆਪ ਪਹਿਲੇ ਗੁਰਮੁਖ ਬਣਦੇ ਸਨ ਮਹਾਂਪੁਰਖਾਂ ਦੀ ਅਗਵਾਈ ਹੇਠ, ਫਿਰ ਆਪਣੇ ਤੱਤ ਗਿਆਨ ਦੀ ਆਪਣੇ ਆਤਮਿਕ ਗਿਆਨ ਦੀ ਛੋਹ ਨਾਲ ਹੋਰਨਾਂ ਜਗਿਆਸੂਆਂ ਨੂੰ ਤੱਤ ਗਿਆਨ ਪ੍ਰਦਾਨ ਕਰਦੇ ਸਨ। ਸੋ ਜਿੰਨਾ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਕਾਲਜਾਂ ਦੇ ਪ੍ਰਬੰਧਕ ਅਤੇ ਅਧਿਆਪਕ ਦਿਮਾਗੀ ਗਿਆਨ ਦੀ ਡਿਗਰੀਆਂ ਦੀ ਥਾਂ ਆਤਮਿਕ ਤੱਤ ਗਿਆਨ ਦੇ ਪ੍ਰਕਾਸ਼ ਵਿੱਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨਹੀਂ ਆਉਂਦੇ, ਗੁਰਬਾਣੀ ਅਤੇ ਗੁਰਮਤ ਦੀ ਪੜ੍ਹਾਈ ਅਤੇ ਖੋਜ ਓਪਰੀ ਅਧੂਰੀ ਅਤੇ ਫੋਕਟ ਰਹੇਗੀ। ਹਾਂਜੀ, ਇਹ ਤੱਤ ਹੈ, ਇਹ ਉਦੇਸ਼ ਹੈ ਇਸ ਲੇਖ ਦਾ ਸਾਡੇ ਵਾਸਤੇ ਕਿ ਜਿੰਨਾ ਚਿਰ ਧਰਮ ਅਸਥਾਨਾਂ ਦੇ ਪ੍ਰਬੰਧਕ, ਚਾਹੇ ਉਹ ਪ੍ਰਬੰਧ ਕਰਨ ਵਾਲੇ ਹਨ, ਚਾਹੇ ਹੋਰ ਤਰ੍ਹਾਂ ਦੇ ਸੇਵਾਦਾਰ ਹਨ, ਚਾਹੇ ਕਥਾ ਕਰਨ ਵਾਲੇ ਹਨ, ਚਾਹੇ ਕੀਰਤਨ ਕਰਨ ਵਾਲੇ, ਜਾਂ ਚਾਹੇ ਸਕੂਲ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਹਨ, ਪ੍ਰਿੰਸੀਪਲ ਹਨ, ਇਹ ਸਾਰੇ ਜਦ ਤੱਕ ਪਹਿਲੇ ਆਪ ਆਪਣੇ ਅੰਦਰ ਸਿਮਰਨ ਦੁਆਰਾ ਖੋਜ ਕਰਕੇ ਤੱਤ ਗਿਆਨ ਦਾ ਪ੍ਰਕਾਸ਼ ਕਰਕੇ ਆਪ ਗੁਰਮੁਖ ਅਵਸਥਾ 'ਤੇ ਨਹੀਂ ਅਪੜਦੇ, ਤਦ ਤੱਕ ਇਹ ਸਾਡਾ ਸਾਰੀ ਪ੍ਰਚਾਰ ਪੜ੍ਹਾਈ ਵਗੈਰਾ ਸਭ ਅਧੂਰੀ ਅਤੇ ਫੋਕਟ ਰਹੇਗੀ, ਗੁਰਮਤ ਦੀ ਸਹੀ ਪ੍ਰਚਾਰ ਨਹੀਂ ਹੋ ਸਕਦਾ। ਸੋ ਫਿਰ ਦੁਹਰਾ ਦੇਈਏ ਕਿ ਜਿੰਨਾ ਚਿਰ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਕਾਲਜਾਂ ਦੇ ਪ੍ਰਬੰਧਕ ਅਤੇ ਅਧਿਆਪਕ ਦਿਮਾਗੀ ਗਿਆਨ ਦੀਆਂ ਡਿਗਰੀਆਂ ਦੀ ਥਾਂ ਆਤਮਿਕ ਗਿਆਨ ਦੇ ਪ੍ਰਕਾਸ਼ ਵਿੱਚ ਜੀਵਨ ਬਤੀਤ ਕਰਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਨਹੀਂ ਆਉਂਦੇ, ਗੁਰਬਾਣੀ ਅਤੇ ਗੁਰਮਤ ਦੀ ਪੜ੍ਹਾਈ ਅਤੇ ਖੋਜ ਓਪਰੀ ਅਧੂਰੀ ਅਤੇ ਫੋਕਟ ਰਹੇਗੀ। ਗੁਰਬਾਣੀ ਵਿੱਚ ਇਸ ਅੰਤਰਮੁਖੀ ਖੋਜ ਨੂੰ ਵਿਚਾਰਨ, ਬੁੱਝਣਾ, ਜਾਣਨਾ, ਚੀਨਣਾ, ਸਿੱਝਣਾ, ਖੋਜਣਾ ਦੱਸਿਆ ਗਿਆ ਹੈ, ਜੋ ਕਿ ਅਨੁਭਵੀ ਖੇਲ ਹੈ, ਨਾ ਕਿ ਦਿਮਾਗੀ ਕਰਤਵ। ਇਹ ਤਾਂ ਕਮਾਈ ਨਾਲ ਕਰਾਂਗੇ ਤਾਂ ਹੀ ਕੁਛ ਪ੍ਰਾਪਤ ਹੋਵੇਗਾ। ਗੁਰਬਾਣੀ ਦੇ ਤੱਤ ਅਨੁਭਵੀ ਗਿਆਨ ਤੋਂ ਅਣਜਾਣੇ ਹੋਣ ਕਾਰਨ ਜਿਸ ਆਤਮਕ ਅਗਿਆਨਤਾ ਦੇ ਹਨੇਰ ਵਿੱਚੋਂ ਸਾਨੂੰ ਗੁਰੂ ਸਾਹਿਬਾਂ ਨੇ ਮੁਕਤ ਕਰਾਇਆ ਸੀ, ਉਸੇ ਅਗਿਆਨਤਾ ਦੇ ਹਨੇਰੇ ਵਿੱਚ ਅਸੀਂ ਮੁੜ ਕੇ ਫਸ ਗਏ ਹਾਂ। ਗੁਰਬਾਣੀ ਤੁਰੋਂ ਆਤਮਕ ਮੰਡਲ ਤੋਂ ਆਈ ਹੈ ਅਤੇ ਇਸ ਵਿੱਚ ਆਤਮਕ ਪ੍ਰਕਾਸ਼ਮਈ ਇਲਾਹੀ ਤੱਤ ਗਿਆਨ ਭਰਪੂਰ ਹੈ। ਇਸ ਗੁਰਬਾਣੀ ਵਿੱਚ ਵੀ ਜਿਸ ਤਰ੍ਹਾਂ ਦੁਨੀਆਂ ਵਿੱਚ ਸਾਨੂੰ ਸੂਰਜ ਤੋਂ ਧੁੱਪ ਰੂਪੀ ਪ੍ਰਕਾਸ਼ ਮਿਲ ਰਿਹਾ ਹੈ, ਇਸੇ ਤਰ੍ਹਾਂ ਆਤਮਕ ਪ੍ਰਕਾਸ਼ ਰੂਪੀ ਤੱਤ ਗਿਆਨ ਸਾਰੇ ਵਿਸ਼ਵ ਲਈ ਆਤਮਕ ਚਾਨਣ ਰੂਪੀ ਗਿਆਨ ਹੈ, ਜੋ ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਦੁਆਰਾ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲਿਆ ਹੈ। ਇਹ ਇੱਕੋ ਇੱਕ ਸਰਬ ਰੋਗ ਕਾ ਔਖਦ ਨਾਮ ਹੈ, ਜੋ ਸਾਨੂੰ ਗੁਰੂ ਸਾਹਿਬਾਂ ਨੇ ਸੰਸਾਰ ਦੇ ਸਾਰੇ ਸਰੀਰਕ, ਮਾਨਸਿਕ, ਆਤਮਕ ਰੋਗਾਂ ਨੂੰ ਦੂਰ ਕਰਨ ਲਈ ਅਮਾਨਤ ਵਜੋਂ ਦਿੱਤਾ ਸੀ। ਹਾਂਜੀ, ਇਹ ਨਾਮ, ਇਹ ਤੱਤ ਗਿਆਨ ਇਹ ਕਿਉਂ ਪ੍ਰਦਾਨ ਕੀਤਾ ਸੀ ਕਿ ਅਸੀਂ ਸਾਰੀ ਸ੍ਰਿਸ਼ਟੀ ਦੇ ਸਰੀਰਕ, ਮਾਨਸਿਕ ਅਤੇ ਆਤਮਕ ਰੋਗਾਂ ਨੂੰ ਦੂਰ ਕਰੀਏ ਇਸ ਨਾਲ? ਪਰ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਸਰਬ ਰੋਗ ਦਾ ਔਖਦ ਨਾਮ ਅਸੀਂ ਆਪ ਵੀ ਨਹੀਂ ਵਰਤਿਆ ਅਤੇ ਨਾ ਹੀ ਸੰਸਾਰ ਨੂੰ ਵਰਤਾਇਆ ਹੈ। ਇਸ ਦੇ ਉਲਟ ਇਸ ਮਹਾਨ ਇਲਾਹੀ ਦਾਤ ਨੂੰ ਆਪਣੀ ਮਾਇਕੀ ਸਵਾਰਥ ਲਈ ਵਰਤ ਕੇ ਉਲਟਾ ਪਾਪ ਕਮਾ ਰਹੇ ਹਾਂ। ਗੁਰਬਾਣੀ ਤੋਂ ਭਾਵ ਹੈ ਕਿ ਪ੍ਰਾਪਤ ਤਾਂ ਇਸ ਤੋਂ ਤੱਤ ਗਿਆਨ ਕਰਨਾ ਸੀ, ਪਰ ਕਿਤਾ ਕੀ ਇਸ ਮਹਾਨ ਇਲਾਹੀ ਦਾਤ ਨੂੰ ਆਪਣੀ ਮਾਇਕੀ ਸਵਾਰਥ ਲਈ ਵਰਤ ਕੇ ਉਲਟਾ ਪਾਪ ਕਮਾ ਰਹੇ ਹਾਂ। ਇਸੇ ਕਰਕੇ ਇਸ ਦੀਰਕ ਅਤੇ ਮਹਾਨ ਭੁੱਲ ਦੀ ਸਜ਼ਾ ਵਿੱਚੋਂ ਸਾਡੀ ਵਰਤਮਾਨ ਦੁਖਦਾਈ ਅਤੇ ਹਾਸੋਹੀਣੀ ਅਦੋਗਤੀ ਹੋ ਰਹੀ ਹੈ। ਇਹ ਵਿਸ਼ਾ ਅੱਜ ਸਿੱਖ ਪੰਥ ਦੇ ਸਮੂਹ ਗਿਆਨੀਆਂ, ਵਿਦਵਾਨਾਂ, ਧਾਰਮਿਕ ਲੀਡਰਾਂ ਅਤੇ ਦੇ ਖਾਸ ਧਿਆਨ ਅਤੇ ਦੀਰਕ ਵਿਚਾਰ ਗੋਚਰਾ ਹੈ। ਜਿਸ ਤਰ੍ਹਾਂ ਪਿਆਰ ਪੜ੍ਹਿਆ ਜਾਂ ਸਿਖਾਇਆ ਨਹੀਂ ਜਾ ਸਕਦਾ, ਸਿਰਫ ਛੋਹ ਨਾਲ ਹੀ ਸਫੁਟਤ ਹੁੰਦਾ ਹੈ, ਇਸੇ ਤਰ੍ਹਾਂ ਆਤਮਕ ਤੱਤ ਗਿਆਨ ਦੀ ਵੀ ਤੱਤ ਗਿਆਨ ਦੇ ਬੇਤੇ ਗੁਰਮੁਖ ਜਨਾਂ ਦੀ ਅਨੁਭਵੀ ਛੋਹ ਨਾਲ ਹੀ ਆਤਮਕ ਜਾਗ ਲੱਗ ਸਕਦੀ ਹੈ ਅਤੇ ਆਤਮਕ ਚਲਕਾਰੇ ਵੱਜ ਸਕਦੇ ਹਨ। ਇਸ ਦੀ ਬਾਬਤ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਮਹਾਂ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾ ਗਿਆ ਪ੍ਰਭ ਰੰਗ। ਸੋ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤਾਂ ਨੂੰ ਵਿਸ਼ੇਸ਼ਤਾ ਦੇਣੀ ਚਾਹੀਦੀ ਹੈ, ਇੱਥੇ ਆਉਣਾ ਚਾਹੀਦਾ ਹੈ ਅਤੇ ਆ ਕੇ ਅੰਤਰਮੁਖੀ ਖੋਜ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਕਮਾ ਕੇ ਸਹੀ ਮਾਇਨਿਆਂ ਵਿੱਚ ਗੁਰੂ ਵਾਲੇ ਬਣ ਸਕਾਂਗੇ ਅਤੇ ਫਿਰ ਉਹ ਗਿਆਨ ਸੰਸਾਰ ਵਿੱਚ ਪ੍ਰਦਾਨ ਕਰਕੇ ਸੰਸਾਰ ਨੂੰ ਵੀ ਠੰਡ ਵਰਤਾਈਏ। पर शुरुआत कितों होएगी साध संगत तो महापवित्र साध का संग जिस पेटत ला गया प्रवरण कर्म तर्म तत् ज्ञान संता संग होए पूर्व कर्म अंकुर जब प्रगटे पेटियो पुरख रसक बैरागी मिट्यो अंधेर मिलत हर नानक जन्म जन्म की सोई जागी संतन पे आप उदाहरण आयो रहा दर्शन पेटत होत पुनीता हर मंत्र दृढ़ाय काटे रोग पय मन निर्मल हर हर औखत खायो अस्थित पय बसे सुखताना बौर न कथु तायो संत प्रसाद तरे कुल लोगा नानक लिपत न मायो। हां जी संत प्रसाद तरे कुल लोका नानक लिपत न मायो साध के असंग नहीं किचकाल दर्शन पेटत होत नियाल कर्म तरम ए तत् ज्ञान साध संग जपिए हर नाम। गुरबाणी विचार लेख नंबर 14 धर्म प्रचार पाठ चौथा। गुरु रुपयारी साध संगत जी धर्म प्रचार का जड़ा विषय है ये सिख पंथ लिए बहुत जरूरी है। गुरमुख प्यारिया ने अपनी आत्मक अनुभव विचों नौ लेख धर्म प्रचार की लड़ी ते लिखे हैं जिन्होंने चाहिए हो बार स्टाल तो प्राप्त कर सकते हैं। ये सारिया लिखता गुरबाणी के आधार पर लिखिया गई हैं सानू गुरु ग्रंथ साहब जी महाराज नाल जोड़दियां हैं। वाहिगुरू जी का खालसा वाहिगुरू जी की फतह।